सोई मन पायो कर कृपा हर नाम दिवायो सर्व सुख हर नाम बढ़ाई गुर प्रसाद नानक मत पाई सर्व सुख हर नाम बढ़ाई गुर प्रसाद नानक मत पाई वाहिगुरु जी का खालसा वाहिगुरु जी की फतेह। परम सम्मान योग जुगो हो जुग अटल साहिब श्री गुरु ग्रंथ साहिब सच्चे पातशाह जी दे पावन पवित्र खाजूरी अंदर हफ्तावारी जो विशेष दीवान इस स्थान ते सजदे ने इस हफ्तावारी दीवान दी आप जी हाजरी भर रहे हो। गुरमत दा सब तो श्रोमणी करम हरि कीर्तन परमात्मा दा यश जिसनु आपां निर्मोलक हीरा शब्द भी कहने हैं उस कर्म नु भाई साहब होनी अपनी रसना रही निभा रहे सन। आप सारी संगत ने भावना नाल कीर्तन सुनिया और कीर्तन विच बोले क्योंकि कीर्तन तो ऊपर कोई कर्म नहीं। गुरमत विच हर कीर्त साध संगत है सिर कर्मन कै करना कहो नानक तिस भयो प्राप्त जिस पूर्व लिखे का लहना। ते इन्ना श्रोमणी कर्म है इंसान हर कर्म कर दे के जो मेनू जीवन मिलिया मेरे जींदिया होया मेरी सुरत विच मेरा जीवन संभल जाए ते मौत तो बाद भावे इस शरीर ने नाल नहीं तुरना पर मेरी जिंद नूं कोई मुश्किल कोई भारी ना बने। हजूर ने बाणी च कहा कि बाकी धर्म दे कर्म जो करने जिन्हां विच प्रभु प्रीत प्रभु प्रेम प्रभु दे नाम दा रस नहीं ओ वखावे दे कर्म जमा दियां फाइयां बन सकदे ने। पर एक कीर्तन ऐसा है कि भावना नाल कीर्तन कोई करे कीर्तन सुने एक निमख दा सुनिया होया कीर्तन इंसान नूं लोक परलोक विच बंद खलासी दवा देना। अमृत बचन ने कर्म धर्म पाखंड जो दिश है तिन जम जा गाती लूटै निर्वाण कीर्तन गावो करते का निमक सिमरत जित छूटै। ओ कीर्तन आपने श्रवण कीता है धन गुरु ग्रंथ साहिब जी ने सवार कृपा कीती ਸੱਤ ਦੀਵਾਨਾਂ ਦੀ ਹਾਜ਼ਰੀ ਗੁਰੂ ਨੇ ਆਪ ਸੰਗਤ ਦੀ ਸੇਵਾ ਲਈ ਬਖਸ਼ ਦਿੱਤੀ। ਜਿਸ ਦਿਨ ਪਹਿਲਾ ਦੀਵਾਨ ਪ੍ਰਾਰੰਭ ਕੀਤਾ ਸੀ ਉਸ ਦਿਨ ਰਾਗ ਬੈਰਾੜੀ ਦੀ ਪ੍ਰਾਰੰਭਤਾ ਹੋਈ, ਕਿਉਂਕਿ ਇਸ ਰਾਗ ਦੇ ਸੱਤ ਸ਼ਬਦ ਨੇ। ਛੇ ਸ਼ਬਦ ਜੋ ਆਪਾਂ ਵਿਚਾਰ ਚੁੱਕੇ ਹਾਂ ਉਹਨਾਂ ਦੇ ਉਚਾਰਨ ਕਰਤਾ ਗੁਰੂ ਰਾਮਦਾਸ ਜੀ ਨੇ ਤੇ ਸੱਤਵਾਂ ਸ਼ਬਦ ਜੋ ਆਪ ਜੀ ਨੇ ਸ਼ਰਵਣ ਕੀਤਾ ਹੈ ਇਸ ਦੇ ਉਚਾਰਨ ਕਰਤਾ ਧੰਨ ਗੁਰੂ ਅਰਜੁਨ ਦੇਵ ਜੀ। ਆਓ ਇੱਕ ਤਾਂ ਇਸ ਰਾਗ ਦੀ ਸੰਪੰਨਤਾ ਜੋ ਇੱਥੇ ਵਿਚਾਰ ਪ੍ਰਾਰੰਭ ਕੀਤੀ ਸੀ ਔਰ ਦੂਸਰਾ ਇਸ ਵਰੇ ਦੇ ਇਸ ਅਸਥਾਨ ਦੇ ਦੀਵਾਨ ਦਾ ਇਹ ਅੰਤਲੇ ਦੀਵਾਨ ਦੀ ਹਾਜ਼ਰੀ ਹੈ। ਆਪ ਜਿਤਨੇ ਗੁਰੂ ਚਰਨਾਂ ਵਿੱਚ ਉਪਸਥਿਤ ਹੋ ਆਪਣੇ ਖਿਆਲਾਂ ਨੂੰ ਆਪਣੇ ਫੁਰਨਿਆਂ ਨੂੰ ਸੰਕੋਚਣ ਦਾ ਯਤਨ ਕਰੀਏ। ਜੋ ਗੁਰੂ ਸ਼ਬਦ ਸਾਨੂੰ ਅਗਵਾਈ ਦੇ ਰਿਹਾ ਹੈ ਤੇ ਜਿਤਨੀ ਕੁ ਸੂਝ ਹਜ਼ੂਰ ਬਖਸ਼ਣਗੇ ਇਸ ਦੀ ਵਿਚਾਰ ਆਪ ਸੰਗਤ ਨਾਲ ਸਾਂਝੀ ਕਰ ਸਕਾਂ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਕਰੋ ਕਿਰਪਾ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਅਮੋਲਕ ਬਚਨ ਦੇ ਅੰਦਰ ਸਮੁੱਚੀ ਮਾਨਵਤਾ ਨੂੰ ਜੋ ਗੁਰਮਤ ਦਾ ਉਪਦੇਸ਼ ਦ੍ਰਿੜ ਕਰਾਇਆ ਹੈ ਉਸ ਅਨੁਸਾਰ ਜਿਨ੍ਹਾਂ ਨੇ ਵੀ ਪਰਮਾਤਮਾ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਵਿੱਚ ਹਰੀ ਯਸ ਪਰਮਾਤਮਾ ਦੀ ਕੀਰਤੀ ਪਰਮਾਤਮਾ ਦੀ ਉਸਤਤ ਕੀਤੀ ਉਸ ਸੰਤ ਸੰਗਤ ਦੀ ਬਦੌਲਤ ਉਹਨਾਂ ਦੇ ਕਰੋੜਾਂ ਜਨਮਾਂ ਦੇ ਜਿਹੜੇ ਦੁੱਖ ਨੇ ਉਸ ਤੋਂ ਨਿਵਿਰਤੀ ਹੋ ਗਏ। ਇਸ ਵਿਸ਼ੇ ਤੇ ਮੈਂ ਕੁਛ ਬੇਨਤੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਦਾ, ਕਿਉਂਕਿ ਆਮ ਤੌਰ 'ਤੇ ਜਦੋਂ ਐਸੇ ਸ਼ਬਦਾਂ ਦੀ ਵਿਚਾਰ ਆਉਂਦੀ ਹੈ ਸੰਤ ਸ਼ਬਦ ਸੰਤ ਜਨਾਂ ਦੀ ਸੰਗਤ ਸਾਧੂ ਜਨਾਂ ਦੀ ਸੰਗਤ ਕਈ ਵਾਰੀ ਇੱਕ ਤਾਂ ਆਪਾਂ ਡਰ ਜਾਂਦੇ ਹਾਂ, ਇਸ ਕਰਕੇ ਹੋ ਸਕਦਾ ਕੋਈ ਸੰਗਤ ਵਿੱਚੋਂ ਬੈਠਾ ਹੋਇਆ ਇਸ ਸ਼ਬਦ ਨਾਲ ਹੀ ਸਹਿਮਤ ਨਾ ਹੋਵੇ, ਉਹ ਸੰਤ ਸ਼ਬਦ ਦੇ ਅਰਥ ਆਪਣੇ ਕਰੇ, ਉਹਦੀ ਸੋਚ ਸੰਤ ਸੰਗਤ ਪ੍ਰਤੀ ਆਪਣੀ ਹੋਵੇ। ਤੇ ਕਈ ਵਾਰੀ ਅਸੀਂ ਵਕਤੀ ਤੌਰ ਤੇ ਕੁਝ ਬੰਦਿਆਂ ਨੂੰ ਖੁਸ਼ ਕਰਨ ਲਈ ਮਨ ਨਹੀਂ ਮੰਨਦਾ ਤਾਂ ਵੀ ਬਦੋ ਬਦੀ ਸਾਡੀ ਜ਼ਬਾਨ ਤੋਂ ਉਹਨਾਂ ਦੀ ਵਿਚਾਰਧਾਰਾ ਨਿਕਲੀ ਜਾਂਦੀ ਭੈ ਕਰਕੇ। ਪਰ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਇਸ ਉੱਪਰ ਪਰਦਾ ਪਾ ਦੇਣਾ ਤੇ ਵਕਤੀ ਤੌਰ ਤੇ ਕੁਝ ਲਿਖੇ ਕੋਈ ਬੰਦਿਆਂ ਦੀ ਆਪ ਘੜੀ ਕੋਈ ਸਿਧਾਂਤ ਤੇ ਵਿਚਾਰਧਾਰਾ ਨੂੰ ਲੈ ਕੇ ਤੁਰ ਪੈਣਾ, ਆਖਰ ਇੱਕ ਦਿਨ ਜਿੰਦ ਨੇ ਗੁਰੂ ਸਾਹਮਣੇ ਲੇਖਾ ਦੇਣਾ। ਇਸ ਕਰਕੇ ਮੈਂ ਆਰੰਭ ਚਰਚ ਕਰਨੀ ਚਾਹੁੰਦਾ ਕਿ ਅੱਜ ਸ਼ਬਦ ਆਇਆ ਸੰਤ ਜਨਾਂ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਏ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਅਨੁਸਾਰ ਸੰਤ ਜਨ ਜਿਸ ਨੇ ਆਪਣਾ ਆਤਮਕ ਜੀਵਨ ਜੀਏ ਫਿਰ ਕਈ ਵਾਰੀ ਅਸੀਂ ਸ਼ਬਦ ਕਹਿ ਦਿੰਦੇ ਹਾਂ ਕਿ ਸਾਨੂੰ ਪੜਚੋਲ ਕਰ ਲੈਣੀ ਚਾਹੀਦੀ ਹੈ, ਵੇਖ ਲੈਣਾ ਚਾਹੀਦਾ, ਇਹ ਪੱਕਾ ਹੈ ਕਿ ਕੱਚਾ ਹੈ, ਇਹ ਪੂਰਾ ਹੈ ਕਿ ਅਧੂਰਾ ਹੈ। ਮੈਂ ਬੇਨਤੀ ਕਰਾਂ ਜੇ ਸਾਨੂੰ ਪੂਰੇ ਦਾ ਪਤਾ ਹੋਵੇ ਤੇ ਆਪਾਂ ਘਰ ਟੇਕ ਕੇ ਨਾ ਬੈਠ ਜਾਏ। ਇਹ ਕੈਸੀ ਗੱਲ ਹੈ ਕਿ ਪਰਖ ਲਈਏ ਆਪ, ਮੈਨੂੰ ਅਜੇ ਆਪਣੇ ਔਗਣ ਨਹੀਂ ਦਿਸਦੇ ਪਏ, ਮੈਂ ਕਿੰਨਾ ਗੱਲ ਤੱਕ ਪਾਪਾਂ ਨਾਲ ਭਰਿਆ ਵਾਂ, ਤੇ ਮੇਰੇ ਕੋਲ ਕੀ ਤਾਕਤ ਮੈਂ ਰੱਬ ਰੰਗ ਲੱਕੜੇ ਦੀ ਬਾਰੇ ਜਾਣਨ ਲੱਗ ਪਵਾਂ ਕਿ ਉਹਦੇ ਬਾਰੇ ਮੈਨੂੰ ਪਤਾ ਲੱਗ ਜਾਏ ਉਹ ਪੂਰਾ ਹੈ ਕਿ ਅਧੂਰਾ। ਪਹਿਲੀ ਬਾਣੀ ਚੋਂ ਕੁਛ ਬੇਨਤੀਆਂ ਨੇ ਤੇ ਬਾਣੀ ਉੱਤੇ ਜੇ ਕੋਈ ਤਰਕ ਕਰੇਗਾ ਬਦਕਿਸਮਤੀ ਹੋ ਸਕਦੀ। ਆਪ ਜੀ ਅੰਮ੍ਰਿਤ ਬਾਣੀ ਜਪਜੀ ਸਾਹਿਬ ਪੜ੍ਹਦੇ ਹੋ, ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਖਸ਼ਿਸ਼ ਕੀਤੀ, ਫਰਮਾਇਆ ਕਿ ਅਸੀਂ ਪਰਮਾਤਮਾ ਦੇ ਸੰਬੰਧ ਵਿੱਚ ਨਾ ਕੋਈ ਪੂਰਾ ਬਿਆਨ ਕਰ ਸਕਦੇ ਹਾਂ, ਨਾ ਪਰਮਾਤਮਾ ਦੇ ਸੰਬੰਧ ਵਿੱਚ ਕੋਈ ਗ੍ਰੰਥ ਲਿਖ ਕੇ ਕਹਿ ਸਕਦਾ ਕਿ ਮੁਕੰਮਲ ਗਿਆਨ ਪਰਮਾਤਮਾ ਦਾ ਇਹਦੇ ਵਿੱਚ। ਤੇ ਮਹਾਰਾਜ ਜੀ ਨੇ ਕਿਹਾ ਜੇ ਪਰਮਾਤਮਾ ਬਾਰੇ ਮੁਕੰਮਲ ਕੋਈ ਬਿਆਨ ਨਹੀਂ ਕਰ ਸਕਿਆ, ਕੋਈ ਲਿਖ ਨਹੀਂ ਸਕਿਆ, ਤੇ ਜਿਹੜਾ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਅੱਜ ਤੱਕ ਨਾ ਉਹਦੇ ਬਾਰੇ ਪੂਰਾ ਕੋਈ ਲਿਖ ਸਕਿਆ ਤੇ ਨਾ ਕੋਈ ਬਿਆਨ ਕਰ ਸਕਿਆ, ਤੇ ਜੇ ਕੋਈ ਯਤਨ ਕਰਦਾ ਹੈ ਉਸਦਾ ਥਾਂ ਪਾਉਣ ਸੰਬੰਧੀ ਤੇ ਕਹਿੰਦੇ ਅਖੀਰ ਤੇ ਉਹ ਬੰਦਾ ਪਛਤਾਵੇ ਦੇ ਅਥਰੂ ਸਕਦਾ ਕਿ ਮੈਂ ਦਾ ਅੰਤ ਪਾਉਣ ਦੀ ਥਾਂ ਇਹਦੀ ਸੰਗਤ ਮਾਣ ਕੇ ਪਰਮਾਤਮਾ ਨੂੰ ਕਿਉਂ ਨਾ ਜਪ ਲੈਂਦਾ। ਅਸੀਂ ਇਹ ਪੌੜੀ ਰੋਜ਼ ਪੜ੍ਹਦੇ ਹਾਂ, ਮੰਨੇ ਕੀ ਗੱਤ ਕਹੀ ਨਾ ਜਾ, ਬੜੇ ਸਰਲ ਜੈ ਅਰਥ ਨੇ ਕਿ ਜਿਸ ਨੇ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਮੰਨ ਲਿਆ, ਗੱਤ ਦਾ ਅਰਥ ਅਵਸਥਾ। ਗੁਰਮੁਖੋ ਇਹ ਤਾਂ ਆਰੰਭ ਚ ਕਿਉਂਕਿ ਬਾਣੀ ਚੋਂ ਪ੍ਰਮਾਣ ਲੈਣੇ ਨੇ ਕਿ ਖਰੀ ਜਸ ਸੰਤਾਂ ਨਾਲ ਗਾਇਆ ਕਿਉਂ ਜਨਮ ਜਨਮਾਂ ਦੇ ਪਾਪ ਕੱਟੇ ਜਾਂਦੇ। ਹੁਣ ਉਹਨਾਂ ਦੀ ਗੱਤ ਨੂੰ ਉਹਨਾਂ ਦੀ ਅਵਸਥਾ ਨੂੰ ਅੰਦਰ ਕੋਈ ਜਾਣਦਾ? ਸੰਤ ਦੀ ਅਵਸਥਾ ਨੂੰ ਤਾਂ ਜਾਣਨ ਦੀ ਦੂਰ ਦੀ ਗੱਲ, ਸਾਡੇ ਘਰ ਚ ਪੈਦਾ ਹੋਈ ਔਲਾਦ ਦੀ ਅਸੀਂ ਅੰਦਰ ਦੀ ਅਵਸਥਾ ਨਹੀਂ ਪੜ੍ਹ ਸਕਦੇ, ਇਹਨਾਂ ਦੇ ਮਨ ਚ ਕੀ ਹੈ ਤੇ ਕਮਾਈ ਵਾਲੇ ਬਾਰੇ ਜਾਣਨਾ ਕਿੱਥੇ। ਕੋਲ ਸਾਡੇ ਬੈਠਾ ਹੋਇਆ ਸਾਡਾ ਮਿੱਤਰ ਸਾਨੂੰ ਦਗਾ ਦੇ ਕੇ ਜਾ ਰਿਹਾ, ਜੇ ਕਿਸੇ ਦੀ ਅਵਸਥਾ ਪਤਾ ਹੋਵੇ ਤੇ ਅਸੀਂ ਧੋਖੇ ਤੋਂ ਬਚ ਨਾ ਜਾਈਏ? ਜੇ ਇਨਸਾਨ ਨੂੰ ਕਿਸੇ ਦੇ ਅੰਦਰ ਦੀ ਅਵਸਥਾ ਦਾ ਪਤਾ ਹੋਵੇ ਤੇ ਸੁਚੇਤ ਹੋ ਕੇ ਜ਼ਿੰਦਗੀ ਵਿੱਚ ਕਿਤੇ ਖੁੰਝੇ ਨਾ ਤਿਲਕੇ ਨਾ, ਕਿ ਜਿਹਨੇ ਪਰਿਪੂਰਨ ਪਰਮਾਤਮਾ ਨੂੰ ਮੰਨ ਲਿਆ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਉਸ ਮੰਨਣ ਵਾਲੇ ਦੀ ਗੱਤ ਉਹਦੀ ਅਵਸਥਾ ਬਿਆਨ ਨਹੀਂ ਹੋ ਸਕਦੀ। ਹਾਂ ਵਕਤੀ ਤੌਰ ਤੇ ਨਜ਼ਦੀਕ ਰਹਿਣ ਵਾਲੇ ਸੱਜਣ ਬੋਲਦੇ ਤੇ ਲਿਖਦੇ ਜ਼ਰੂਰ ਨੇ, ਪਰ ਉਹ ਲਿਖਤ ਵੀ ਕਦੀ ਮੁਕੰਮਲ ਨਹੀਂ ਹੋਈ। ਉਹ ਜੋ ਬੋਲਦੇ ਨੇ ਉਹਨਾਂ ਬਾਹਰ ਮੁਖੀ ਦੇਖੇ ਕਿ ਇਤਨੇ ਵਜੇ ਮਹਾਂਪੁਰਖ ਉੱਠਦੇ ਸਨ, ਇਹ ਗੱਲਬਾਤ ਕਰਦੇ ਸਨ, ਆਹ ਭੋਜਨ ਛਕਦੇ ਸਨ, ਫਲਾਣਾ ਇਨਸਾਨ ਕੋਈ ਪੋਲੀਟੀਕਲ ਬੰਦਾ ਆਇਆ, ਰਾਜਨੀਤਿਕ ਬੰਦਾ ਆਇਆ, ਉਹਦੇ ਨਾਲ ਆਹ ਗੱਲਬਾਤ ਕੀਤੀ, ਕੋਈ ਸਾਧੂ ਆਇਆ ਗੱਲਬਾਤ ਕੀਤੀ। ਇਹ ਗੱਲਾਂ ਤਾਂ ਕੇਵਲ ਉੱਪਰਲੇ ਦ੍ਰਿਸ਼ਟਮਾਨ ਨੇ, ਪਰ ਉਸ ਸਾਧੂ ਨੇ ਆਪਣੇ ਅੰਦਰ ਦੀ ਅਵਸਥਾ ਕੀ, ਕਿਸ ਮੁਕਾਮ ਤੇ ਪਹੁੰਚੇ ਨੇ, ਇਸ ਅਵਸਥਾ ਨੂੰ ਕੋਈ ਨਜ਼ਦੀਕ ਦਾ ਨਹੀਂ ਜਾਣ ਸਕਦਾ। ਲਿਖੇਗਾ ਵੀ ਕਿਵੇਂ? ਮਹਾਰਾਜ ਜੀ ਨੇ ਕਿਹਾ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ, ਜੇ ਕੋ ਕਹਿਣ ਦਾ ਯਤਨ ਕਰੇ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਜ਼ ਕਲਮ ਨਾ ਲਿਖਣ ਖਾਂ। ਕੋਈ ਕਲਮ ਕਿਸੇ ਕਾਗਜ਼ ਤੇ ਮੁਕੰਮਲ ਨਹੀਂ ਲਿਖ ਸਕਦੀ। ਕਾਗਜ਼ ਕਲਮ ਨਾ ਲਿਖਣ ਖਾਰ, ਮੰਨੇ ਕਾ ਬਹਿ ਕਰਨ ਵਿਚਾਰ, ਬਹਿ ਕਰਨ ਵਿਚਾਰ। ਮੰਨ ਲਓ ਬਹੁਤ ਵਿਦਵਾਨ ਇਕੱਠੇ ਹੋ ਗਏ, ਉਹ ਬੈਠ ਕੇ ਵਿਚਾਰ ਕਰਨ ਲੱਗਦਾ ਵੀ ਇਹਨਾਂ ਦੇ ਜੀਵਨ ਦਾ ਮੁਲਾਂਕਣ ਕਰੋ, ਇਹਨਾਂ ਦੇ ਜੀਵਨ ਦਾ ਪੜਚੋਲ ਕਰੋ, ਇਹਨਾਂ ਦੇ ਜੀਵਨ ਦਾ ਮੰਥਨ ਕਰੋ। ਤੇ ਮਹਾਰਾਜ ਕਹਿੰਦੇ ਕਈ ਯੁੱਗ ਬੈਠ ਕੇ ਲਿਖ ਕੇ ਤੁਸੀਂ ਉਹਦਾ ਨਿਚੋੜ, ਉਹਦਾ ਮੰਥਨ ਕਰਦੇ ਰਹੋ। ਜਿਹਨੇ ਮੰਨਿਆ ਯੁੱਗਾਂ ਦੀ ਬੈਠਕ ਵੀ ਉਹਦੇ ਬਾਰੇ ਕੁਝ ਨਹੀਂ ਕਹਿ ਸਕੇ। ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ। ਜਿਸਨੇ ਆਪਣੇ ਮਨ ਵਿੱਚ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਮੰਨ ਲਿਆ, ਅਵਸਥਾ ਨੂੰ ਨਹੀਂ। ਦੂਸਰਾ ਵਚਨ ਹੈ ਸੁਖਮਨੀ ਸਾਹਿਬ ਦੀ ਬਾਣੀ ਵਿੱਚੋਂ, ਅਜੇ ਵਿਚਾਰ ਨਹੀਂ ਪ੍ਰਾਰੰਭ ਕੀਤੀ ਇਸ ਸ਼ਬਦ ਦੀ। ਉਹ ਵਚਨ ਹੈ ਅਗੰਮ ਅਗਾਧ ਪਾਰ ਬ੍ਰਹਮ ਸੋਏ, है परमात्मा नूं क्या ते अगली तुक जिहड़ी उह साध दे मुतलक है साधु दे मुतलक है अगम अगाध पार ब्रह्म सोए जो जो कहे सो मुक्ता होए सुन मीता नानक बिनवंता मेरे मित्र बिनवंता गल कही ना कि धन गुरु अर्जुन साहब कहते मैं बेनती करना एवं आप उदरापन करके किसे बारे कुछ बोली ना सुन मीता नानक बिनवंता साध जना की अचरज कथा हूँ जी अचरज कथा हैरान करने वाली उस उपर तक नहीं हाँ गुरु ग्रंथ साहब की बाणी ने संत साधु उस गुरमुख के जीवन के मुतलक ते उन्हां दी सिफ दे संबंध विच बेनती शब्द उचार कीते पहली आप जी दे चरणां च बेनती है कि साधु का भेख कोई भी होवे थोड़ा जिहा मैं खुल के शब्दां दे वरतना चाहना उहदी जबान की बोली कोई भी होवे याद रखो जिहदे अंदर परमात्मा वरतदा है उहदी बोली कोई ना भी समझदा होवे पर जिथे वह करनी वाला बैठ जाएगा उत्थे कोल बैठे हुए इंसान ते उस दी रुखानियत दा असर जरूर पए फिर शब्दां नाल ध्यान देना ओ मान लो गुरमुखी बोल रहे पंजाबी बोल रहे ओ मान लो फारसी बोल रहे ने ओ केवल अंग्रेजी बोलते ने होर कुछ नहीं जबान विचों निकले हुए बोलां दी अहमियत बहुत इंच कोई शक नहीं पर जदों किसे दा अंदर दा भांडा रुखानियत नाल भरिया हुंदा है ਉਹ ਅੱਖਰਾਂ ਦਾ ਮੁਥਾਜ ਨਹੀਂ ਉਹਦੇ ਜੀਵਨ ਦੀਆਂ ਨਿਕਲਦੀਆਂ ਹੋਈਆਂ ਨਾਮ ਦੀਆਂ ਤਰੰਗਾਂ ਹੀ ਕੋਲ ਬੈਠੇ ਹੋਏ ਲੋਕਾਂ ਨੂੰ ਸ਼ਾਂਤ ਕਰ ਜਾਂਦੀਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਸਾਧੂ ਦੇ ਸੰਬੰਧ ਵਿੱਚ ਵੈਸੇ ਤਾਂ ਬੇਅੰਤ ਸ਼ਬਦ ਉਚਾਰਨ ਕੀਤੇ ਅਤੇ ਜਿਸ ਦਿਨ ਬਾਬਾ ਜੀ ਦੀ ਗੱਲ ਵੀ ਕੀਤੀ ਸਿੱਧਾਂ ਨਾਲ ਸੰਵਾਦ ਹੋਇਆ ਉਸ ਦਿਨ ਇਹ ਨਹੀਂ ਕਿਹਾ ਭਾਈ ਸਾਹਿਬ ਨੇ ਕਿ ਅੱਜ ਤੱਕ ਵਿਦਵਾਨ ਕੋਈ ਨਹੀਂ ਲੱਭਦਾ ਪਿਆ ਕਿਹੜਾ ਥੰਮੇਗਾ ਧਰਤੀ ਨੂੰ ਇਹ ਨਹੀਂ ਕਿਹਾ ਕੋਈ ਰਾਜਾ ਨਹੀਂ ਲੱਭਦਾ ਪਿਆ ਚੱਕਰਵਰਤੀ ਜਿਹੜਾ ਧਰਤੀ ਨੂੰ ਥੰਮੇਗਾ ਇਹ ਨਹੀਂ ਕਿਹਾ ਕੋਈ ਚਲਾਕ ਤੇ ਚਤੁਰ ਵੈਦ ਨਹੀਂ ਲੱਭਦਾ ਪਿਆ ਜਿਹੜਾ ਲੋਕਾਂ ਦਾ ਇਲਾਜ ਕਰੇ ਉੱਥੇ ਹਜ਼ੂਰ ਨੇ ਸ਼ਬਦ ਵਰਤਿਆ ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੈ ਜਗ ਵਿੱਚ ਗੋਹਾ ਹੁਣ ਆ ਜਿਹੜਾ ਸਾਧ ਬਿਨ ਸ਼ਬਦ ਆਇਆ ਨਾ ਇਹ ਤਰਕ ਨਹੀਂ ਸੀ ਤੇ ਖੰਡਨ ਵੀ ਨਹੀਂ ਇਹ ਅਸਲੀਅਤ ਹੈ ਕਿ ਕਮਾਈ ਵਾਲੇ ਤੋਂ ਬਿਨਾਂ ਕੋਈ ਕੌਮ ਕੋਈ ਮਜ਼ਹਬ ਕੋਈ ਸਮਾਜ ਥੰਮਿਆ ਹੀ ਨਹੀਂ ਜਾ ਸਕਦਾ ਜੇ ਕਿਤੇ ਡਿੱਗਦੇ ਨੂੰ ਕੋਈ ਸਹਾਰਾ ਦੇ ਸਕਦਾ ਤੇ ਕੇਵਲ ਬਦਗੀ ਵਾਹ ਇੱਥੇ ਭਾਈ ਸਾਹਿਬ ਨੇ ਬਚਨ ਕਹੇ ਨੇ ਉਹਨਾਂ ਦੇ ਤਿੰਨ ਕੁ ਉਦਾਹਰਨਾਂ ਨੇ ਤੇ ਸਾਡੇ ਜਟਕੇ ਕੰਮ ਨਾਲ ਸੰਬੰਧਿਤ ਨੇ ਚੌਕੀਆਂ ਮੇਰਾ ਖਿਆਲ ਹੈ ਵੀ ਉਲਝਣਾਂ ਵਿੱਚ ਪੈਣ ਦੀ ਲੋੜ ਹੀ ਨਹੀਂ ਉਹ ਸ਼ਬਦ ਵਰਤੇ ਨੇ ਕਿ ਅਸੀਂ ਆਪਣੀ ਰਸੋਈ ਵਿੱਚ ਅੰਨ ਪਾਣੀ ਤਿਆਰ ਕਰਨੇ ਪ੍ਰਸ਼ਾਦਾ ਇੱਥੇ ਪਕਾਉਂਦੇ ਹਾਂ ਦੇਸ਼ ਵੀ ਖਾਂਦੇ ਸਨ ਪਰ ਕਹਿੰਦੇ ਜਿਹੜਾ ਪ੍ਰਸ਼ਾਦਾ ਅੱਜ ਸਾਡੇ ਦੰਦਾਂ ਦੇ ਥੱਲੇ ਅਸੀਂ ਚਿੱਤ ਰਹੇ ਹਾਂ ਜੀਵ ਨਾਲ ਰਸ ਲੈ ਰਹੇ ਹਾਂ ਅਤੇ ਜਿਸ ਪ੍ਰਸ਼ਾਦੇ ਵਿੱਚੋਂ ਖੂਨ ਬਣ ਰਿਹਾ ਹੈ ਐਨਰਜੀ ਤਾਕਤ ਪੈਦਾ ਹੋ ਰਹੀ ਹੈ ਕਹਿਣ ਲੱਗੇ ਇਹ ਐਵੇਂ ਨਹੀਂ ਇਹ ਵੀ ਅੰਨ ਖੂਨ ਤਾਂ ਪੈਦਾ ਕਰ ਸਕਿਆ ਜੇ ਪਹਿਲਾਂ ਇਹਨੇ ਆਪ ਕਮਾਈ ਕੀਤੀ ਹੈ ਉੱਥੇ ਭਾਈ ਸਾਹਿਬ ਸ਼ੁਰੂਆਤ ਕਰਦੇ ਨੇ ਕਿ ਜ਼ਿਮੀਂਦਾਰਾ ਕਰਨ ਵਾਲੇ ਬੰਦਿਆ ਤੂੰ ਜ਼ਮੀਨ ਵਾਹ ਕੇ ਅਨਾਜ ਦਾ ਛੱਟਾ ਦਿੱਤਾ ਅਨਾਜ ਨੂੰ ਧਰਤੀ ਦੇ ਥੱਲੇ ਲੁਕਾਇਆ ਕਣਕ ਦੀ ਉਦਾਹਰਣੀ ਆਪਾਂ ਸਿੱਧੀ ਜੀ ਲੈ ਲਈ ਸਾਧੂ ਕੀ ਹੈ ਸਾਧੂ ਦਾ ਕੋਈ ਇਲਾਕਾ ਹੁੰਦਾ ਸਾਧੂ ਦੀ ਕੋਈ ਮਾਲਕ ਹੁੰਦੀ ਹੈ ਚੇਤੇ ਰੱਖੋ ਤਾਂ ਜ਼ਿੰਦਗੀ ਦੇ ਦਿਨ ਬਤੀਤ ਕਰਦਾ ਹੈ ਇਸ ਧਰਤੀ ਤੇ ਸਾਡੇ ਲੋਕਾਂ ਲਈ ਪਰ ਅਸਲੀ ਟਿਕਾਣੇ ਤਾਂ ਉਹਦੇ ਪਰਮਾਤਮਾ ਦੇ ਘਰ ਵਿੱਚ ਨੇ ਹੁਣ ਉਹ ਜ਼ਮੀਨ ਵਿੱਚ ਬੀਜਿਆ ਹੋਇਆ ਅੰਨ ਧਰਤੀ ਵਿੱਚੋਂ ਪੁੰਗਰ ਕੇ ਅੰਕੁਰ ਬਾਹਰ ਨਿਕਲਦਾ ਹੈ ਤੇ ਜ਼ਮੀਨ ਚੋਂ ਅੰਕੁਰ ਫਿਰ ਉਹ ਬੂਟਾ ਬਣਦਾ ਹੈ ਅਸੀਂ ਉੱਥੇ ਦੇਖਦੇ ਆਏ ਹਾਂ ਕਿ ਅੱਤ ਦਾ ਕੋਰਾ ਕੱਕਰ ਪੈਂਦਾ ਹੈ ਜਦੋਂ ਕਣਕ ਨੂੰ ਰਾਤ ਪਾਣੀ ਲਾਉਣ ਜਾਂਦਾ ਕੋਰੇ ਥੱਲੇ ਦੱਬਾ ਪਿਆ ਕਣਕ ਦੇ ਪੱਤੇ ਪੀਲੇ ਪੈਣ ਲੱਗ ਪਏ ਪਰ ਉਹਨੇ ਆਪਣੇ ਤਨ ਤੇ ਕੱਕਰ ਨੂੰ ਸਰਦੀ ਨੂੰ ਖੰਡਾਇਆ ਮਿੱਟੀ ਵਿੱਚ ਰੁੜੀ ਉਹ ਕਣਕ ਪਰ ਜਦੋਂ ਪੱਕਣ ਦਾ ਵੇਲਾ ਆਇਆ ਉਦੋਂ ਗਰਮੀ ਪੈਣ ਲੱਗੀ ਤਪਸ਼ ਪੈਣ ਲੱਗੀ ਤੇ ਪੁਰਾਤਨ ਸਮੇਂ ਕਾਫੀ ਜੇਠ ਹਾੜ ਤੱਕ ਵਾਢੀਆਂ ਚੱਲੀਆਂ ਲੂਹ ਵੀ ਉਹਨੇ ਸਹਾਰੀ ਕੱਟਿਆ ਗਿਆ ਉਹਨੂੰ ਗਾਇਆ ਗਿਆ उड़ाया गया, उड़ान तो बाद पीसिया गया, पीसन तो बाद तवे ते प्रशादा तैयार कीता, ते जिस वेले प्रशादा पाके तैयार हो गया ते इना मुकम्मल हो गया, उस प्रशादे नु जेड़ा भी खा लेगा उसकी भूख जरूर दूर हो गई। ये नहीं कि प्रशादे नु केवल कोई खाए ते उसकी भूख दूर होगी जिन्हें कणक बीजी। ये नहीं कि पंजाब विच बीजा हुआ अन्न उसकी बनी कोई रोटी अमेरिका विच बैठे कोई बंदे की भूख दूर नहीं करेगी। अमेरिका विच पैदा होया अनाज किसी होर मुल्क ते होर बोली जानने वाले की भूख नहीं दूर करेगा। कणक नूं जो भी खाए ते जिस ढंग नाल कोई खाए, कोई रोटी बनाए, कोई डबल रोटी बनाए, कोई रस बनाए, अन्न नूं जिस भी तरीके नाल वरतेगा, जिदे अंदर कणक जाएगी उहनूं ताकत भी मिलेगी, उहदी भुख भी दूर होवेगी। कहन लगे जिवें एक अन्न सर्वव्यापी हो के सब की भुख दूर कर दे, कमाई वाला साधु अन्न की तरह अपनी जिंदगी विच घालना अपनी घाल दे, ते घालना कमाई करन वाला उहदे नेड़े किसे जात दा, किसे मजहब दा, किसे फिरके दा, किसे बोली नूं जानण वाला आ जाए, उहदी तृप्ति जरूर होवे, क्योंकि अन्न सब की भुख दूर करदा है। कोई इंसान उहनूं छके ते कमाई वाला कितने भी चला जाए, ओदे शब्द, ओदे बोल, ओदा जीवन हर एक नूं तृप्त करेगा। दूसरा वचन, असी कपाह बीजने आ धरती च, ते बीजन लग्या ओदे पहला बीज नूं वड़ेवे नूं मलदे आ, कोई मलदा सवान नाल, कोई मलदा सी मिट्टी नाल, नखेड़दे सन, ते ओ जदों धरती च बीजी ते पेड़ा वह भी पैदा हो। कपाह ने अपने तन उपर जेठ ते खार की लू गर्मी तपश हटाई, सौन का मीह भी ओदे वरसिया, ते ओही कपाह जदों खिड़ी ते उन्हूं चुन के घर लिया, सुकाया, उन्हूं झंबिया गया तूत की झंबड़ी नाल, सोटी नाल, वेलने विच वेलिया, रूह पिंजनी विच पिंजिया, पिंजन तो बाद कत्तिया, कत के उणिया, उन के जदों दा कपड़ा तैयार होया ते ओ कपड़ा बाजार विच लै के जाओ, जेड़ा भी अपने तन ते कपड़ा लैगा, कपड़ा कदी विचकरा नहीं करदा कि मैं गरीब दे तन नूं ढक के केवल सर्दी तो बचावांगा, अमीर दे नूं नहीं। कपड़ा कपाह दा, सूत दा, वस्त्र किते भी चला जाए ओ नगेज भी ढकदा है, रुत दी मौसम दी मार तो भी बचांदा है। जिवें कपड़ा इन्नी कमाई तो बाद हर एक दी पंद ढकदा है जेड़ा ओदे कोल चला जाए, साधु कमाई करदा जदों ओदे कोल कोई आउंदा है, सच जाणो पापियां दे भी पर्दे ढकदा है ते पुनियां दे भी पर्दे ढकदा, क्योंकि कपड़ा कदी वितकरा नहीं करदा। कदी खेस दी चादर ने कहा इस बंदे ने पाप कीते ने, मैं इहनूं ठंड तो नहीं बचाना। कदी खेस दी लई कोई वाहिगुरू आ सूत दी चादर कहिंदी इस बंदे ने पुन कीते मैं दे पैरां च रहणा है, नहीं, कपड़ा पुन्नी पापी हर एक दा तन ढकदा है, ते कमाई वाला साधु जदों इस मंजिल ते पहुंचदा है प्यार ओ सारियां दे तन ही ढकदा, पत ढकदा है, सर्वव्यापी सच्चाई। तीसरा वचन भाई साहब ने समझान दे, पानी हमेशा निवान नूं तुरदा है, सारिया रंगा में समा जांदा है, पर कहिंदे कदी देखो पानी कितने भी लै जाओ, देश प्रदेश विच लै जाओ पानी, जेड़ा भी पानी नूं पीएगा उहदी प्यास बुझे, वह पानी पशु पींदा उहदी प्यास जांदी है, पंछी पींदा उहदी प्यास मुकदी है, एक इंसान पींदा उहदी प्यास जांदी है, इत्थों तक कि जिस रुख नूं पानी ला दईए उहदे ते हरियावल आ जांदी है। जिवें पानी निवान नूं चलण वाला सर्वव्यापी परवान है, साधु पानी की तरह आपा खो बैठा है, प्यार जिथे भी जाएगा लोगों की प्यास ही बुझाए, वह प्रवानत है। भाई साहब ने शब्द कहे हैं कि जैसे तो अनाद आद अंत पर्यंत हंत, सकल संसार को आधार पयो ताही से, पहली तोकसी अन्न बारे, जैसे तो कपास त्रास देत ना उसास काट है, जगत की ओट पै अंबर दिवाही सैं, जैसे आपा खोए जल मिले सब वर्ण में, खाद मृग मानस त्रिपत गति यही से तैसे मन साध साध साधना के साध है कहने प्यारे आई साधु जिमें अन्न ने साध्या जिमें कपड़े ने अपने आप ली कमाई की थी जिमें पानी निवान नु चलिया इसे तरह मन नु साधन वाले दा नाम की साधु कहे क्षमा करो किसे ते तर्क नहीं केवल बाहर दा भेद बनाने वाले दा नाम केवल साधु नहीं जे कही ये दे बस्तर भगवे ने ये दे बस्तर चिट्टे ने ये दे बस्तर नीले ने ये दे बस्तर केसरी ने आपा भुलेखे च पै जाने कैसे मन साध साध साधना का साध है मन नु साध साध के ते एक एक नुक्ते ते किन्ना साधना पैंदा है ये छोटी जी गल तां नहीं एक दुश्मन दे नुक्ते ते टिक गया मन छेती काबू हुंदा है बार बार सुई उसे थान ते जांदी बार बार वो बंदा चेते हुंदा है बार बार वो शब्द चेते हुंदे ने उस गल वलों मन नु पटना उस गल नु भुला देना प्यारो ये मर के जीण वाली गल है गल्लां नाल नहीं भुलदे मन नु साधे है मन वासना वल दौड़दा है ते एक मर्द बन के कमाई करके उस मन नु वासना तो रोकना तैसे मन साध साध साधना के साध भए ते जिस जेड़ा मन नु साध लेगा ना प्यारो ओही साधु जे ओही संत जे ओही महापुरख दे जिन्ने आपा साध लिया उन्हें सारी दुनिया ही साध ली सारी खेड मन दी है बाहर दिया ते गल्ले ही चलो सी आ संसार जीवली कर रहे हैं जिन्हें मन नु साध लिया कबीर साहब ने एक बचन क्या होना दी वाणी विच होंदा है कह लगे मम्मा मनसो काज है तेरा असली मित्र जेड़ा वो मन है एदे नाल तां सारे काम ने क्योंकि अज असी प्रचार दी गल कर रहे हैं पर करने नहीं पावे भी वध तो वध प्रचार होवे वक्ती तौर ते जज्बाती शब्द ने जज्बाती शब्द जज्बाती लोग पैदा करदे ने जज्बात लहर बनता है ते याद रखो लहर का कदी वजूद नहीं हुंदा लहर उठदी वी छाला मारदी ते शांत वी छाला मार जांदी जिन्नी देर तक इंसान का मन ही तब्दील हुंदा पिया जिन्नी देर तक इंसान के अंदर के विचार भी चेंज हुंदे पे ते बाहर दा ते भेख बनाना बड़ा सौखा जे सच्ची गल सब तो सौखा भेख बनाना सब तो औखा अपने मन नूं तब्दील करना मन का चेंज होना मन का बदल जाना यही एक साधना है गुरु साहब ने कैसी कृपा की जिस थान ते गए उन्होंने लोगों के मन तब्दील कर दिते मन साध दिते सज्जन ठग के कारण एक रात पहला मजलूम राही लोगों दीआं चीकां सुनाई दिंदियां ने बस एक शब्द ने ते गुरु नानक साहब की कृपा ने उस बंदे दा अंदर इन्ना कुछ साध दिता पहली रात जिथे चीकां सुनाई दिंदियां सन दूजी रात उत्थे परमात्मा दा कीर्तन हो गया इंसान तां होई कुहाड़ियां टोके शमियां बरशियां तलवारां उहदे कोल ने जिन्हां नाल लोकां नूं वढदा है एक खिंच की हो गया सज्जन ने कपड़े तां होई सन कपड़े तां नहीं सी के दूजे पा लिया उहने दूजे दिन उन्हें अपनी शरीर उत्ते पाए हुए वस्त्र भी चेंज कीते मेरे सतगुरु ने कृपा की ओदे मन नूं इन्ना तब्दील कर दिता कि जिहड़ा कल तक कतल करने वाला सी उह भला मंगण वाला बन गया इह वे सिखी दा प्रचार शब्द किसी नूं धक्के नाल बनाना है गल वक्री है धक्के नाल लोग मानदे भी बड़े छेती रहे ते जदों धक्का निकल जांदा फिर लोग आकी भी बड़ी छेती हुंदे कौड़ा की है प्रोफेसर पूरन सिंह ने एक बड़ा सोहना शब्द कहा सी कहिंदा तू बदनी मान कर मैं कि बाबा मेरी धरती ते आया तू मान करना गुरु नानक साहिब मेरा ते बाहर मुखी चोखा मान ना करीगा और देख बाबा तेरी धरती नूं छड ए शब्द ने वरते उस राक्षस दी कुटिया विच झोंपड़ी विच उसे टिकाने ते बैठा है जिहदी छत उत्ते बंदे दीआं खोपड़ियां टंगियां ने जिहदे चुल्हे उत्ते रखे कोई कड़ाहे विच बंदियां दा मांस तलिया जांदा है देख उस बाबे दी रबाब ने उहदे दर्शन ने नी कृपा कीती जिस कड़ाहे च बंदे तले जांदे सन उस कड़ाहे विच लोड़वंदा नी भोजन पकड़ लग पिया तब्दीली है मन नू साधना सतगुरु की बाणी विच उस शब्द वल फिर आवां आना इस शब्द के अर्थां वल है मम्मा मनसो काज है मन साधे सिद्ध होए, जिन्हें मन साध लिया वो सफलता ते पहुंच गया। मन की मन से कहे कबीरा, मन सा मिलिया ना कोई, कहने वाह ओ मना तेरे वर्गा को मित्र है। देखो थोड़ा दिन बरी की ना, मन वर्गा मित्र कोई नहीं थे, फिर मन वर्गा दुश्मन कोई नहीं थे, मन वर्गा जन्म सवार वाला कोई नहीं, फिर मन वर्गा जन्म की तबाही करने वाला कोई नहीं। बड़ी बड़ी ये शक्ति है। अगली दुख बाबा जी ने क्या मन साधे सिद्ध हुए, ए मन शक्ति, शक्ति का अर्थ है माया। जदों माया दे विच प्रवृत्त हुंदा है, हर सोच ही बिरती माया दी, देखना माया दा, बोलना माया दा, ते सच जानो मन ही सब कुछ पैदा करदा है। मन ही एक जड़ है, सीधा समझ ली, जड़ दे विच जीवो जा रस है, फुल पत्ते फल ओह भी देंगे, जीवो जा बंदे दा अंदर दा मन है ओह कुछ इंद्रे करी जांदे। जे मन माया भी हो गया ते अखां ने रब किते देखना, जे मन माया भी हो गया कन्ना ने परमात्मा नु किते सुनना, जे मन माया भी है ते जबान किथे बोलेगी परमात्मा दी कीर्ति। कीर्ति कह लगे मन, कदी तू शक्ति बन जाना है, माया बन जाना है। ते अगला वचन है सीओ वैसे शब्द पढ़ांगे, सीओ ही अर्थ ने शेर शेर दरते परमात्मा। जदो तू रब वाले पासे चलते सच जानी तू ही परमात्मा बन सकना। ए मन शक्ति, ए मन सीओ, ए मन पंच तत् को जियो। ते जदो ए मन इन्हां पंजां तत्तां दे शरीर नूं खड़ौड़ा समझ के मांस विच उलझिया रहिंदा है, तां मांस दा ही लोथड़े ना, मांस ही मांस नूं प्रभावित कर रहे है। महाराज कहन लगे ए मन पंच तत् को जियो, ए मन लै जो उन मन रहे, जिहड़ा इस बिरती तो चुक के मन नूं परमात्मा की दया नाल नाम च भेज के शब्द की अगवाई करे, साधु की संगत होवे, समर्थ गुरु की कृपा होवे, कोई बंदा बैठा तिना लोकां दी गल्लां करदा पिया। ए मन लै जो उन मन रहे, तो तीन लोक की बातें कहे। परमात्मा की बंदगी करने वाला ओहदे नाल बैठ के परमात्मा नूं जपना, क्योंकि इत्थे हो सकदा ख्याल बड़े उसने ने भी जपने असीं संगत च बैठ के जप सकदे आ, पांच सत बंदे बैठ के जप सकने, संत जनां नाल जरूर जपना, उन्हां दी की जरूरत। पहली गल तां असीं इह शब्द कहिंदे आ सारे आदमी इक्को जिहे आ, रब ने सब नूं इक्को जिहा पाया है, किहड़ा कहिंदा भाई इक्को जिहा नहीं, चमड़ी सारिआं दी इक्को जिही जे, कपड़े सारिआं दे इक्को जिहे ने, पर याद रखिओ सुरत सारिआं दी इक्को जिही नहीं, सोच सब दी इक्को नहीं। जिहड़े लोक इह कही जा रहे आ कि महापुरख शब्द वरते हो, मैं फिर बेनती करो, उस दिन कर्ज की सी मैं दोहरान लगा कि जो संत शब्द होंदा है एदी सुत गंदी हो गई, साडा उन्हां लोकां वल ध्यान जांदा है जिन्होंने संत दे नां थले को कर्म किया। इहदा मतलब पहली तेरी गंदी सुरती है, तेनू गंदे क्यों चेते आए, जो संत शब्द आया तेनू वह क्यों ना याद आ गया जिन्होंने करोड़ों का पार उतारा कर दिया। अपनी सोच चेंज कर, यही कारण साड़ी सोच विच इन्नी वड्डी खड़ोत आ गई। असी तरक्के होए बदबोर मारन वाले जीवन नूं चेते करी जाने आ, जदों पवित्र शब्द नहीं हुंदा है इक्को दम शब्द उत्ते लै जाने आ, असी उन्हां नूं क्यों नहीं चेते करदे जिन्हां विचों नाम दी महक निकली, करोड़ां नूं जिन्हां ने करोड़ां बंदियां नूं जी दान दित्ता। सच्चे पातशाह महाराज कहिंदे ने महापुरख संत ओह आम पुरखां तों उच्चा है। क्यों उच्चा है? जेड़े कहिंदे आ भी सारे इक्को जिहे ने, बिल्कुल नहीं। आ मेरे दो हाथ ने, तुहाडे दो हाथ ने, खून इक्को शरीर विचों इक्को जिगर विचों जा रहे है, पर जेड़ी पकड़ रब ने सज्जे पंजे विच पैदा की थी, वो खब्बे विच नहीं जावे आगे। साढ़े तो दोवें हाथ इक्को जिहे ने, कभी कोई बंदा कहिंदा मेरे हाथ इक्को जिहे ने, नहीं, सज्जे की पकड़ अपनी है, खब्बे की पकड़ अपनी है। याद रखियो कमाई वाला सज्जे खत की तरह है, जिसे पल्ले कहनी है बंदे की तरह, वो खब्बे की तरह। दूसरी बेनती, फुल ने धरती ते पैदा हुए, उन्हां दी तसील विच ते गारबेज दे बैग बाहर तुसी रखे ने, उन्हां दी तसील विच जमीन आसमान का अंतर नहीं। खिड़े हुए फुल लंघते हुए लोगों अपने वाल आकर्षित करते ने, खिंचते ने, ਕਿ ਗੰਦਗੀ ਦਾ ਢੇਰ ਵੇਖ ਕੇ ਲੋਕ ਉਹਦੇ ਤੋਂ ਦੂਰ ਆਪਣਾ ਨੱਕ ਮੂੰਹ ਅੱਟਦੇ ਜਾਂਦੇ ਨੇ। ਪਿਆਰੇ ਉਹ ਕੀ ਦੋਨਾਂ ਵਿੱਚ ਅੰਤਰ ਨਹੀਂ? ਗੰਦਗੀ ਦੀ ਤਸੀਰ ਹੈ ਲੋਕਾਂ ਨੂੰ ਖਿੰਡਾਉਣਾ, ਤੇ ਸੁਗੰਧੀ ਦੀ ਤਸੀਰ ਹੈ ਖਿੰਡਿਆਂ ਹੋਇਆਂ ਨੂੰ ਇਕੱਠੇ ਕਰ ਲੈਣਾ। ਸਾਧੂ ਸੁਗੰਧੀ ਹੈ, ਉਹ ਲੰਘਦਿਆਂ ਹੋਇਆਂ ਨੂੰ ਖਿੱਚ ਪਾਉਂਦਾ ਹੈ, ਤੇ ਗੁਰਮੁਖੋ ਜਿਹੜਾ ਟੁੱਟਾ ਕੂੜੇ ਦਾ ਢੇਰ ਹੈ ਜਿੱਥੇ ਚਾਰ ਬੰਦੇ ਇਕੱਠੇ ਹੁੰਦੇ ਨੇ, ਉਹ ਆ ਜਾ ਉੱਥੇ ਸਾਰਿਆਂ ਨੂੰ ਖਿੰਡਾ ਜਾ, ਕਿਉਂਕਿ ਉਹਦੀ ਤਸੀਰ ਹੈ ਖਿੰਡਾਉਣਾ। ਸਾਧੂ ਕਮਾਈ ਵਾਲਾ, ਉਹ ਟਿਕਾਉਂਦਾ ਹੈ। ਤੇ ਦੂਸਰੀ ਗੱਲ, ਭਾਵੇਂ ਅਸੀਂ ਸ਼ਬਦ ਕਹਿੰਦੇ ਹਾਂ ਕਿ ਸ਼ਬਦ ਦੇ ਅਰਥ ਮੈਂ ਵੀ ਕਰ ਜਾਣੇ ਨੇ, ਕੀਰਤਨ ਗੁਰਮੁਖਾਂ ਨੇ ਕੀਰਤਨੀਆਂ ਨੇ ਕਰਨਾ, ਪਰ ਬਾਣੀ ਤਾਂ ਉਹੀ ਹੈ। ਗੁਰਮੁਖੋ ਜੀਵਨ ਵਿੱਚ ਵਰਗ ਹੈ, ਸ਼ਬਦ ਤਾਂ ਉਹੀ ਨੇ ਜਿਹੜੇ ਪ੍ਰੈਸ ਤੇ ਗੁਰੂ ਗ੍ਰੰਥ ਸਾਹਿਬ ਛਾਪਦੇ ਨੇ, ਬੰਦੇ ਤਾਂ ਉਹ ਵੀ ਨੇ, ਸਾਰੇ ਬ੍ਰਹਮ ਗਿਆਨੀ ਨੇ। ਜਿਹੜੇ ਪੱਤਰੇ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਚੈੱਕ ਕਰਦੇ ਨੇ, ਪਾਠੀ ਕਿਮਾ ਕਰੇ, ਉਹ ਪਤਾ ਨਹੀਂ ਕਿੰਨੇ ਕੁ ਗੁਰੂ ਗ੍ਰੰਥ ਸਾਹਿਬ ਅੱਖਾਂ ਸਾਹਮਣੇ ਕਰ ਦਿੱਤੇ, ਸਾਰੇ ਬ੍ਰਹਮ ਗਿਆਨੀ ਬਣ ਗਏ। ਜਿਹੜੇ ਬੰਦੇ ਸਾਰਾ ਦਿਨ ਗੁਰੂ ਕੋਲ ਰਹਿੰਦੇ ਨੇ, ਬਾਣੀ ਕੀਰਤਨ ਵੀ ਕਰਦੇ ਨੇ, ਪਰ ਅਸਰ ਕੋਈ ਨਹੀਂ। ਕਿਉਂ? ਜਦੋਂ ਕਮਾਈ ਵਾਲਾ ਆਪਣੇ ਜੀਵਨ ਵਿੱਚੋਂ ਕਮਾ ਕੇ ਤੁਰਦਾ, ਪਿਆਰੇ ਉਹਦਾ ਜੀਵਨ ਕੀ ਬਾਣੀ ਦੀ ਵਿਆਖਿਆ ਜਦੋਂ ਕਰਦਾ ਤੇ ਜ਼ਿੰਦਗੀ ਪਲਟ ਦਿੰਦਾ, ਬਾਣੀ ਉਹੀ। ਇੱਥੇ ਸਿਰਫ ਇੱਕ ਹੋਰ ਉਦਾਹਰਨ ਹੈ, ਮੇਰਾ ਖਿਆਲ ਮੈਂ ਸਟੇਜ ਤੇ ਬੇਨਤੀ ਵੀ ਕਰਕੇ ਗਿਆ, ਪਾਣੀ ਖੂਹ ਦਾ ਵੀ ਹੈ ਤੇ ਪਾਣੀ ਟੈਂਕੀ ਦਾ ਵੀ ਹੈ, ਪਾਣੀ ਹੈ ਨਾ। ਬਾਣੀ ਆਮ ਬੰਦਾ ਵੀ ਪੜ ਰਿਹਾ ਤੇ ਕੀਰਤਨ ਕਮਾਈ ਵਾਲਾ ਵੀ ਬਚਨ ਜਦੋਂ ਕਰਦਾ, ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਇੱਕੋ ਹੀ, ਪਾਣੀ ਟੈਂਕੀ ਵਿੱਚ ਵੀ ਹੈ, ਪਾਣੀ ਖੂਹ ਵਿੱਚ ਵੀ ਹੈ, ਪਰ ਦੋਨਾਂ 'ਚ ਵੀ ਅੰਤਰ ਹੈ। ਟੈਂਕੀ ਦਾ ਪਾਣੀ ਆਪਣਾ ਨਹੀਂ, ਉਸਨੇ ਉਧਾਰਾ ਲਿਆ ਹੈ। ਤੇ ਅਕਸਰ ਅਸੀਂ ਆਪਣੇ ਦੇਸ਼ ਵਿੱਚ ਜਦੋਂ ਟੈਂਕ ਬਣਾਉਂਦੇ ਹਾਂ, ਉਹ ਅਸਮਾਨ ਤੋਂ ਜਿਹੜੀ ਸਾਡੀ ਸਭ ਤੋਂ ਉੱਚੀ ਮੰਦਰ ਕੋਠੇ ਦੀ ਹੈ, ਉਹਦੇ ਉੱਤੇ ਟੈਂਕੀ ਰੱਖਦੇ ਹਾਂ। ਟੈਂਕੀ ਕਦੀ ਛੇਤੀ ਥੱਲੇ ਨਹੀਂ ਬਣਦੀ, ਉੱਥੇ ਟੈਂਕੀ ਉੱਚੀ ਤੇ ਖੂਹ ਜਿੱਦਣ ਵੀ ਪੱਟੇ ਜਾਂਦੇ ਨੇ, ਖੂਹ ਕਦੀ ਮਕਾਨ ਦੀਆਂ ਛੱਤਾਂ ਤੇ ਨਹੀਂ ਬਣੇ, ਖੂਹ ਹਮੇਸ਼ਾ ਧਰਤੀ ਨੂੰ ਪੱਟ ਕੇ ਧਰਤੀ ਤੋਂ ਥੱਲੇ ਪੈਦਾ ਹੁੰਦੇ। ਪਰ ਦੋਨਾਂ 'ਚ ਅੰਤਰ ਕੀ? ਖੂਹ ਪੈਦਾ ਹੋਇਆ ਆਪਣੇ ਅੰਦਰੋਂ ਕੁਝ ਕੱਢ ਕੇ, ਟੈਂਕੀ ਪੈਦਾ ਹੋਈ ਹੈ ਬਾਹਰੋਂ ਕੁਝ ਇਕੱਠਾ ਕਰਕੇ। ਖੂਹ ਦੀ ਤਸੀਰ ਐਸੀ, ਉਹ ਇਹੋ ਜਿਹਾ ਸੋਮੇ ਨਾਲ ਜੁੜ ਗਿਆ। ਉਹ ਕਹਿੰਦਾ ਜਿੰਨਾ ਸਵੇਰੇ ਨੀਰ ਕੱਢ ਕੇ ਲਜਾਈ ਤੇਰੇ 'ਚ ਦਮ ਹੋਣਾ ਚਾਹੀਦਾ, ਸ਼ਾਮ ਨੂੰ ਤਾਜ਼ਾ ਹੋਰ ਪੈਦਾ ਕਰਾਂਗਾ। ਤੇ ਟੈਂਕੀ ਕਿਤੇ ਨਿਆਣੇ ਟੂਟੀ ਖੋਲਦੇ, ਬੁੱਢੀਆਂ ਕਹਿੰਦੀਆਂ ਵੇਖੋ ਬੰਦ ਕਰ ਦਿਓ ਕਿਤੇ ਟੈਂਕੀ ਦਾ ਪਾਣੀ ਮੁੱਕ ਨਾ ਜਾਏ। ਫਰਕ ਹੈ, ਜਿਹੜਾ ਸਾਧੂ ਕਮਾਈ ਵਾਲਾ ਹੈ, ਉਹ ਖੂਹ ਦੀ ਤਰ੍ਹਾਂ ਉਹਨੇ ਆਪਣੇ ਜੀਵਨ ਨੂੰ ਕਮਾਇਆ ਹੈ। ਪਿਆਰਿਓ, ਉਹ ਧਰਤੀ ਤੋਂ ਵੀ ਨੀਵਾਂ ਅੰਤ ਦੀ ਨਿਮਰਤਾ ਵਿੱਚ ਰਹਿੰਦੇ ਨੇ, ਪਰ ਜਿਹਨੇ ਚਾਰ ਅੱਖਰ ਕਿਤਾਬਾਂ ਕਿਤੇ ਪੜ੍ਹ ਲਈਆਂ, ਰੱਬ ਮਿਹਰ ਕਰੇ ਬਚਾ ਦੇਣੀ ਤੇ ਟੈਂਕੀ ਬਣ ਕੇ ਬਹਿ ਜਾਂਦਾ। ਹਾਲੇ ਵੀ ਪਤਾ ਹੈ ਕਿ ਚਾਰ ਦਿਨਾਂ ਦੀ ਕਥਾ ਤੋਂ ਬਾਅਦ ਬੈਟਰੀ ਦੇ ਕੋਲ ਮੁੱਕ ਜਾਣਾ, ਕਿਉਂਕਿ ਟੁੱਟੀ ਜੀ ਖੋਲੀ, ਪਰ ਖੂਹ ਤਾਂ ਕਦੀ ਖਾਲੀ ਨਹੀਂ। ਖੂਹ ਕਹਿੰਦਾ ਤੇਰੇ ਕੋਲ ਸਮਰੱਥਾ ਚਾਹੀਦੀ ਹੈ। ਇਸ ਤੋਂ ਇੱਕ ਦੋ ਮੈਂ ਸਿੱਧੀਆਂ ਜੀਆਂ ਪੇਂਡੂ ਉਦਾਹਰਨਾਂ ਲੈ ਰਹੇ। ਹੁਣ ਕਈ ਵਾਰੀ ਸਾਧੂ ਦੀ ਸੰਗਤ ਕਰਨੀ, ਕਈ ਸੱਜਣ ਤਾਂ ਜਾਂਦੀ ਇਸ ਬਿਰਤੀ ਨਾਲ ਵੀ ਵੇਖ ਕੇ ਆਈਏ, ਬੜੇ ਲੋਕ ਆਏ ਸਨ, ਉਹ ਕੁਝ ਖੱਟਣ ਦੀ ਥਾਂ ਤੇ ਗੁਰਮੁਖੋ ਪੰਡ ਔਗਣਾਂ ਦੀ ਬਾਹਰ ਹੁੰਦੇ ਨੇ। ਤੇ ਮੇਰਾ ਖਿਆਲ ਹੈ ਜੇ ਔਗਣ ਬੰਨ ਕੇ ਲਿਆਉਣੇ ਨੇ, ਇਦੂ ਚੰਗਾ ਬੰਦਾ ਜਾਏ ਨਾ, ਜਿੱਥੇ ਖਲੋਤਾ ਸੋਤੇ ਤੇ ਸਹਿ ਨਾ, ਕੁਝ ਪੱਲੇ ਪੱਥਰ ਤੇ ਨਹੀਂ ਬੰਨ ਕੇ ਲਿਆਇਆ ਤੂੰ? ਤੇ ਅੱਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਨਸਾਨ ਦੀ ਖਾਲਤ ਦੇ ਵੇ, ਕਹਿੰਦੇ ਨੇ ਪਾਣੀ ਦੇ ਵਿੱਚ ਤਰਨਾ ਚਾਹੁੰਦਾ ਹੈ, ਸਿਰ ਤੇ ਲੋਕਾਂ ਦੀਆਂ ਪੰਡਾਂ ਬੰਨੀਆਂ ਦੀਆਂ ਔਗਣਾਂ ਦੀਆਂ, ਗਲ ਵਿੱਚ ਨਿੰਦਿਆ ਦੇ ਪੱਥਰ ਬੰਨੇ ਨੇ। ਕਹਿੰਦੇ ਪਾਣੀ ਵਿੱਚ ਤਾਂ ਫੁਰਤੀਲਾ ਹਲਕਾ ਬੰਦਾ ਤਰ ਸਕਦਾ ਹੈ, ਪਰ ਰੋਜ਼ ਲੋਕਾਂ ਦੀਆਂ ਪੰਡਾਂ ਸਿਰ ਤੇ ਬੰਨਣ ਵਾਲੇ ਭਾਵ ਸਾਗਰ ਨੂੰ ਕਿਵੇਂ ਤਰੇਗਾ? ਬਚਨ ਨੇ ਬੇਕਾਰ ਪਾਥਰ ਗਲੇ ਬੰਦ ਹੈ, ਨਿੰਦ ਪੋਟ ਸਰਾਏ, ਪੋਟ ਦਰਦ ਪੋਟਲੀ ਪੰਡ ਸਿਰ ਤੇ ਨਿਗਾਇਆ ਦੀ, ਤੇ ਬੇਕਾਰਾਂ ਦੇ ਪੱਥਰ ਗਲ 'ਚ। ਤੇ ਕਹੀ ਜਾਂਦਾ ਮਹਾਰਾਜ ਪਾਰ ਕਰੀ, ਪਾਰ ਕੀ ਕਰਨਾ, ਤੂੰ ਤਾਂ ਗੁਰਦੁਆਰੇ ਵੀ ਪੰਡਾ ਬੰਨ ਕੇ ਤੁਰ ਪਿਆ। ਬੇਕਾਰ ਪਾਥਰ ਗਲੇ ਬੰਦ ਹੈ, ਨਿੰਦ ਪੋਟ ਸਰਾਏ, ਮਹਾਸਾਗਰ ਸਮੁੰਦਰ ਲੰਘਣਾ ਪਾਰ ਨਾ ਕਰਨਾ ਚਾਹ। ਤਾਂ ਹੀ ਗੁਰੂ ਜੀ ਨੇ ਕਿਹਾ ਕਬੀਰ ਸਾਧੂ ਕੋ ਮਿਲਣਾ ਜਾਈਏ, ਸਾਧ ਨਾ ਲੀਜੈ ਕੋਈ, ਇਹਦਾ ਵੀ ਇੱਕ ਕਾਰਨ ਹੈ। ਆਪ ਕਹੋ ਕਿ ਸਾਥ ਨਾ ਲੀਜੈ ਕੋਏ ਦੇ ਅਰਥ ਇਨਸਾਨ ਵੀ, ਸਾਥ ਨਾ ਲੀਜੈ ਦੇ ਕੋਏ ਦੇ ਅਰਥ ਫੁਰਨੇ ਵੀ ਨੇ। ਸਾਥ ਨਾ ਲੀਜੈ ਦਾ ਅਰਥ ਹੈ ਆਪਣੇ ਗਿਆਨ ਦਾ ਹੰਕਾਰ ਵੀ। ਕਈ ਵਾਰੀ ਸਾਥ ਨਾ ਲੀਜੈ ਕੋਏ ਕਿਸੇ ਨਾਸਤਕ ਬੰਦੇ ਨੂੰ ਨਾਲ ਲੈ ਜਾਓ, ਉਹ ਪਹਿਲੀ ਗੱਲ ਤਾਂ ਬੈਠਾ ਚਾਰ ਚੁਫੇਰੇ ਵਾਸੀਆਂ ਲਈ ਜਾਏਗਾ, ਰੁੱਖਾ ਜਿਹਾ ਸੜਿਆ ਪੁਜੈ ਸਰੀਏ ਤੇ ਸਰੀ, ਤੇ ਜਦੋਂ ਉੱਥੇ ਬਹਿ ਕੇ ਵਾਪਸ ਤੁਰਦਾ ਫਿਰ ਪੁੱਛੀਏ ਕਿੱਦਾਂ, ਉਹ ਕੀੜੀ ਦੀ ਤਰ੍ਹਾਂ ਸੁਰਾਗ ਦੇਖੀਦਾ, ਬਾਕੀ ਤਾਂ ਠੀਕ ਸੀ ਬਾਬੇ ਦਾ ਸੇਵਾ ਦਰਸ਼ਨ ਉਹ ਇਹੋ ਜਿਹਾ ਲੱਗਾ, ਕੱਪੜੇ ਉਹ ਲੱਗੋ ਭਲਿਆ ਸੱਜਣਾ ਤੂੰ ਲੈਣ ਕੀ ਆਇਆ ਸੀ। ਦੇਖੋ ਤਬਲਾ ਪਿਆ ਮੇਰੇ ਕੋਲ, ਜੇ ਮੇਰੇ ਸਾਹਮਣੇ ਤਬਲਾ ਰੱਖ ਦਿਓ ਮੈਂ ਕੀ ਕਰਾਂ, ਮੈਂ ਸਿਰਫ ਜਿਪ ਖੋਲ ਕੇ ਬਾਹਰ ਕੱਢ ਸਕਣਾ ਉਸ ਤਬਲੇ ਨੂੰ ਝੋਲੇ ਚੋਂ, ਪਰ ਮੈਨੂੰ ਤਾਂ ਕੱਢਣਾ ਨਹੀਂ ਹੁੰਦਾ। ਤੇ ਮੈਂ ਇਹ ਕਹਿ ਦਿਆਂ ਛੱਡੋ ਪਰਾਂ, ਆ ਲੱਕੜ ਉੱਤੇ ਚੰਨ ਮੜਿਆ ਕੀ ਤੁਸੀਂ ਮੇਰੇ ਸਾਹਮਣੇ ਰੱਖ ਦਿੱਤਾ ਹੈ, ਪਰ ਕਿਸੇ ਤਬਲਾ ਵਾਦਕ ਦੇ ਸਾਹਮਣੇ ਰੱਖੋ ਕਹਿ ਜਾਂਦੀ ਉਹ ਭਲਿਆ ਤੈਨੂੰ ਪਤਾ ਹੀ ਨਹੀਂ, ਆਹ ਡੂਗੀ ਤੇ ਆ ਕੁੜਾਓ ਹੈ ਜਿਹਦੇ ਵਿੱਚੋਂ ਸਾਰੇ ਤਾਲ ਮੈਂ ਖਿੰਚ ਕਰ ਸਕਾਂ। ਮੈਨੂੰ ਨਾਮ ਜਾਣਾ ਹੁੰਦਾ ਹੋਵੇ ਤਬਲੇ ਦਾ ਕਸੂਰ ਨਹੀਂ, ਦੁਨੀਆਂ ਭਰ ਦੇ ਤਾਰ ਉਹਦੇ ਵਿੱਚ ਨੇ, ਪਰ ਜਿਹਨੂੰ ਜਾਂਚ ਨਹੀਂ ਉਹ ਤਰਕ ਪਿਆ ਕਰਦਾ ਕਿ ਚਮੜੇ ਦਾ ਪੁੜਾ। ਬਾਜੇ ਵਿੱਚ ਹਾਰਮੋਨੀਅਮ ਵਿੱਚ ਸੱਤ ਹੀ ਸੁਰਾਂ ਨੇ, ਤਿੰਨ ਸਪਤਕ ਨੇ, ਇਹ ਚੀਜ਼ ਹੈ ਨਾ, ਇਹਨਾਂ ਸੱਤਾਂ ਸੁਰਾਂ ਵਿੱਚ ਦੁਨੀਆਂ ਭਰ ਦਾ ਸੰਗੀਤ ਪਿਆ ਹੈ, ਇਹਨਾਂ ਸੱਤਾਂ ਸੁਰੀਆਂ ਵਿੱਚ ਦੁਨੀਆਂ ਭਰ ਦੀਆਂ ਰੀਤਾਂ, ਦੁਨੀਆਂ ਭਰ ਦੇ ਰਾਗ, ਹਰ ਚੀਜ਼ ਪਈ ਹੈ। ਮੇਰੇ ਵਾਸਤੇ ਲੱਕੜ ਦੀ ਇੱਕ ਪੇਟੀ ਹੈ ਜਿਹੜੀ ਕੱਪੜੇ 'ਚ ਬੱਝੀ ਹੈ, ਕਿਉਂਕਿ ਮੈਨੂੰ ਸੁਰਦ ਬਣ ਦੀ ਅਕਲ ਨਹੀਂ, ਤੇ ਜੇ ਅਕਲ ਮੈਨੂੰ ਨਹੀਂ ਤੇ ਮੈਂ ਬਾਜੇ ਨੂੰ ਤੋੜਨ ਦਾ ਯਤਨ ਨਾ ਕਰਾਂ, ਜੇ ਮੈਨੂੰ ਸਮਝ ਨਹੀਂ ਤੇ ਮੈਂ ਘੱਟੋ ਘੱਟ ਉਹਦੇ ਕੋਲ ਬੈਠਦਾ ਜਿਹਨੂੰ ਬਾਜਾ ਵਜਾਉਣਾ ਹੁੰਦਾ। ਮਹਾਂਪੁਰਖ ਭਰਿਆ ਹੋਇਆ ਭਾਂਡਾ ਹੈ, ਉਹ ਨਾ ਵੀ ਬੋਲੇ ਜੋ ਸਾਡੇ ਅੰਦਰ ਦਾ ਪੁਰਨਾ, ਵੈਸੇ ਤੋਂ ਕਿਰਪਾ ਕਰ ਦਿੰਦਾ, ਕਿਉਂਕਿ ਉਹਦਾ ਉਹ ਹੀ ਇੰਨਾ ਜ਼ਬਰਦਸਤ ਹੁੰਦਾ, ਇੰਨੀਆਂ ਉਹਦੇ ਵਿੱਚੋਂ ਨਾਮ ਦੀਆਂ ਤਰੰਗਾਂ ਨਿਕਲਦੀਆਂ ਨੇ, ਉਹ ਪਾਪੀ ਬੰਦੇ ਦੇ ਅੰਦਰ ਦੀਆਂ ਤਰੰਗਾਂ ਨੂੰ ਕੱਟ ਜਾਂਦਾ, ਚੇਂਜ ਕਰ ਜਾਂਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਸੰਤ ਜਨਾਂ ਨਾਲ ਮਿਲ ਕੇ ਜਦੋਂ ਯਸ਼ ਗਾਵਾਂਗੇ, ਸ਼ਬਦ ਉਹਨਾਂ ਵੀ ਵਾਹਿਗੁਰੂ ਕਹਿਣੇ, ਉਹੀ ਰਾਮ ਕਹਿ ਰਹੇ ਨੇ, ਕੋਈ ਅੱਲਾ ਕਹਿ ਰਹੇ, ਪਰ ਜਦੋਂ ਉਹ ਜਪਦੇ ਨੇ ਉਹਨਾਂ ਜਪਦਿਆਂ ਦੇ ਉਚਾਰ ਚ ਮੇਰੇ ਵਾਹਿਗੁਰੂ ਜੀ ਐਨਾ ਵਰਤਦੇ ਨੇ, ਉਹਨਾਂ ਦੇ ਨੇੜੇ ਬੈਠ ਕੇ ਜਦੋਂ ਕੋਈ ਜਪਦਾ ਉਹਨਾਂ ਦੇ ਕੋਲ ਜਪਿਆ ਹੋਇਆ ਅੰਦਰ ਦਾ ਰਸ ਬਣ ਜਾਂਦਾ, ਉਹ ਕਮਾਈ ਹੈ। ਸਤਿਗੁਰੂ ਨੇ ਤਾਂ ਹੀ ਬਾਣੀ ਚ ਸ਼ਬਦ ਕਹੇ ਤੇ ਉਹ ਸ਼ਬਦ ਅਸੀਂ ਪੜ੍ਹਨੇ ਹਾਂ। ਸੰਤ ਕੌਣ, ਆਠ ਪਹਿਰ ਨਿਕਟ ਕਰ ਜਾਂਦਾ ਇਹ ਸੰਤ ਜਨ, ਸੰਤ ਜਨਾਂ ਮਿਲ ਖਾਰਜਸ ਗਾਇਓ, ਆਠ ਪੈਰ ਨਿਕਟ ਕਰ ਜਾਣੇ ਪ੍ਰਭ ਕਾ ਕੀ ਯਾਰ ਮਿੱਠਾ ਮਨ, ਜੋ ਪਰਮਾਤਮਾ ਕਰਦਾ ਉਹਦੇ ਤੇ ਤਰਕ ਵੀ ਸੰਤ ਕਰਦਾ। ਕਦੀ ਸੰਤ ਕਰਾਮਾਤ ਕੌਤਕ ਅਸਚਰਜ ਖੇਡਾਂ ਜ਼ਰੂਰ ਨੇ ਉਹਦੇ ਕੋਲ, ਪਰ ਭਾਣੇ ਚ ਰਹਿਣ ਵਾਲੇ ਆਠ ਪੈਰ ਨਿਕਟ ਕਰ ਜਾਣੇ ਪ੍ਰਭ ਕਾ ਕੀ ਯਾਰ ਮਿੱਠਾ ਮਨ ਹੈ, ਏਕ ਨਾਮ ਸੰਤਨ ਆਧਾਰ, ਸੰਤਾਂ ਦਾ ਆਧਾਰ ਕੇਵਲ ਪਰਮਾਤਮਾ ਦਾ ਨਾਮ ਹੈ, ਹੋਏ ਰਹੇ ਸਭ ਕੀ ਪੱਗ ਸ਼ਾਰ, ਉਹ ਸਾਰਿਆਂ ਦੇ ਚਰਨਾਂ ਦੀ ਧੂੜ, ਕੋਈ ਵੀ ਆਵੇ ਹੰਤਾਂ ਨੇ, ਹੋਏ ਰੱਬ ਰਹੇ ਸਭ ਕੀ ਪੱਗ ਸ਼ਾਰ, ਸੰਤ ਰਹੇ ਸੁਣੋ ਮੇਰੇ ਭਾਈ। ਧੰਨ ਗੁਰੂ ਅਰਜਨ ਸਾਹਿਬ, ਦੇਖੋ ਅਸੀਂ ਬਾਣੀ 'ਚ ਥੋੜ੍ਹੇ ਜਿਹੇ ਦਰਸ਼ਨ ਕਰ ਲਈਏ, ਕਿਉਂਕਿ ਹੋਰ ਵਿਸ਼ਵਾਸ ਦ੍ਰਿੜ ਹੋਵੇਗਾ। ਕਹਿੰਦੇ ਮੇਰੇ ਭਰਾਵੋ ਸੰਤਾਂ ਦੀ ਰਹਿਤ ਸੁਣੋ, ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਦੀ ਮਹਿਮਾ ਕਥਨ ਨਾ ਜਾ। ਅਸੀਂ ਵਰਤਦੇ ਹਾਂ ਭੋਜਨ, ਅਸੀਂ ਵਰਤਦੇ ਹਾਂ ਕੱਪੜੇ, ਅਸੀਂ ਵਰਤਦੇ ਹਾਂ ਦੌਲਤ, ਅਸੀਂ ਵਰਤਦੇ ਹਾਂ ਸਮਾਜ ਵਿੱਚ ਆਪਣੇ ਰਿਸ਼ਤੇ, ਕਹਿਣ ਲੱਗੇ ਵਰਤਨ ਜਾ ਕੇ ਕੇਵਲ ਨਾਮ, ਉਹਨਾਂ ਦਾ ਵਰਤਨ ਵਿਹਾਰ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ। ਫਿਰ ਅਗਲਾ ਬਚਨ, ਮਿੱਤਰ ਸ਼ਤਰ ਜਾ ਕੇ ਏਕ ਸਮਾਨੇ, ਉਹਦੇ ਸਾਹਮਣੇ ਮਿੱਤਰ ਆ ਗਿਆ, ਉਹਦੇ ਸਾਹਮਣੇ ਦੁਸ਼ਮਣ ਆ ਜਾਏ, ਭਾਈ ਕਿੱਡੀ ਉੱਚੀ ਅਵਸਥਾ। ਮਿੱਤਰ ਸ਼ਤਰ ਜਾ ਕੇ ਏਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ, ਸੰਤ ਨਾਲ ਤਾਂ ਜਪ ਕੋਟ ਜਨਮ ਕੇ ਦੂਖ ਗਵਾਇਓ, ਕੋਟ ਕੋਟ ਅੱਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਜੀ ਕੇ ਦਾਤਾਰਾ ਦਰਦ ਕੀ। ਕਹਿੰਦੇ ਜਿੰਦ ਦੇ ਦਾਤੇ ਨੇ ਸੰਤ, ਇੱਕ ਤਾਂ ਜਿੰਦ ਪਰਮਾਤਮਾ ਨੇ ਦਿੱਤੀ ਤੇ ਬੇਰੁਖੀ ਹੋਈ ਫਿਰਦੀ ਇਨਾਮ ਤੋਂ ਬਿਨਾਂ। ਮਹਾਰਾਜ ਕਹਿਣ ਲੱਗੇ ਕੋਟ ਕੋਟ ਦੁੱਖ ਕਾਟਣ ਖਾਰਾ, ਦੁੱਖ ਦੂਰ ਕਰਨ ਕੋਟ ਕੋਟ ਅੱਗ ਕਾਟਣ ਖਾਰਾ, दुख दूर करन जी के दातारा सूरवीर बचन के बलि कौला बपरी संति छली। धन गुरु अर्जुन साहब का एक बचन होर हो वैसे उत्थे तां 6 लक्षण दिते ते जो एक एक तुक ते रुकी जो मेरा ख्याल है अनगिनत बन जाने। श्लोक सहस्कृति मंत्रंग राम राम नामन ध्यान सर्वत्र पूर्ण है ज्ञान सम दुख सुखम जुगत निर्मल नरवैर है। महाराज जी दे बचन कह लगे साधु ओदी जबान ते केवल परमात्मा दे नाम दा मंत्र है। मंत्रंग राम राम नामन ध्यान सर्वत्र पूर्ण है वो सर्व व्यापक व्यापक परमात्मा दे ध्यान विच हमेशा रहिंदा है। मतलब ओदे ध्यान चो परमात्मा कदी दूर नहीं होया। मंत्रंग राम राम नामम ध्यान सर्वत्र पूर्ण है ज्ञान सम दुख सुखंग ओना कोल ज्ञान है दुख ते सुख नु इको जा हला जांदे। ज्ञान सम दुख सुखंग जुगत निर्मल निर्वैर ने अंत दे निर्मल ने ओना दे जीवन दी जुग तो कदी किसे नाल वैर नहीं कमांदे कदी नहीं कमांदे। संत करदा जिहड़ा वैर कमान लग पिया। एक वारी कोई बोल रहे सन सज्जन है साधु सन उन्हें शब्द कह कथा करनी उस तो बाद में कह लगे हाथी तुरिया दे अंदर कुत्ते भौंकी जांदे ने भौंकी जान मेरे मन च आया नहीं साधु ये शब्द नहीं कदी कहना। साधु दे अंदर ऐसी बिरती नहीं ओदी नजर केवल एक है वो तो कुत्ते नु वेख के कहिंदा है ओ रोटी लै तो यार क्यों तो बिना लै तो यार खलो जा दयालन सर्वत्र जिया सारे जीवां ते दयालु है सन सारे जीवां ते दया कर दे दयालन सर्वत्र जिया पंच दोख विवर्जित है ऐस दर्द देखो। सब तो वड्डा संत दयालु इस गलो जीत हुंदा है जिहड़ा उहदी संगत विच आ जाए ओह पंजां दोषां नूं उहदे शरीर विचों हटा देना। ध्यान दे जे भावें अर्थे वी करने आ कि ओह पंजां दुखां नूं नेड़े नहीं लगन देंदा जिहड़ा उहनां दी संगत करदा है। पंच दोख विवर्जितै भोजनं गोपाल कीर्तनै उहनां दा नाश्ता उहनां दा दुपहर दा भोजन रात दा लंगर की है परमात्मा दा कीर्तन सिर्फ परमात्मा की सिर्फ। बाबा जी ने कहा भोजन गोपाल कीर्तन अल्प माया जल कमल रहता है वो माया जिस तरह रेंदे ने जो कमल का फुल पानी विच रहिंदा है। उस तो अगला बचन कह लगे उपदेशन सब मित्र शत्र है भगवंत भगत भामनी संत मित्र आ जाए दुश्मन आ जाए उपदेश इको जा करता है ते जेड़ा संत दुश्मन ते मित्र बना के कहे मेरे अपने बंदे ने ए मेरे बैगाने ने ए मेरे विरोधी ने गुरु को नहीं संत दा कोई विरोधी नहीं। बाबा वीर सिंह रंगाबाद वाले आप जानू गो उन्हां दे जीवन तो कि सच है। शेरे पंजाब दे पुत्र शर्म चाहे लाहौर तो खालसा दरबार दी शब्द कहना फौज चढ़ के आई उन्हें इको गल कही सी बाबा जी के इन्हां नूं साडे हवाले करो। उन्होंने कहा भी क्यों थोड़े डेरे चाहना क्या डेरा मेरा नहीं ये धन गुरु ग्रंथ साहब का। दूजी गल जरा साधु की शरण च आ जाए जी बाण साधु पकड़ लै सिर धर की बाजी ला देंदा है पर साधु पकड़ी कोई बाण कदी नहीं छाता। बाबा वीर सिंह ने मोड़े उत्ते चलो गलबात हुई मैं ज्यादा डिटेल च नहीं इधर उन्होंने जिवें सवेरे हमला होने सारी रात सेवादारा क्या लंगर पकाओ क्यों कह लगे आखिर जेडे मारन आने ने कल उन्हें तोपा के गोले चलाने अपने ने इस डेरे चो कदी कोई प्रशादे तो बिना नहीं गया साधु मारन तो बाद घट्टो घट लंगर तो छकेगा। हुण देखो आ बिरती आ उच्चा जीवन साधु ने मित्र ते दुश्मन ये दो नहीं एक ने। उपदेशन सब मित्र शत्र है भगवंत भगत भामनी ਉਹ ਪਰਮਾਤਮਾ ਦੀ ਭਗਤੀ ਵਿੱਚ ਸ਼ਰਧਾ ਰੱਖਦੇ ਨੇ ਤੇ ਅਗਲਾ ਬਚਨ ਗੁਰਮੁਖੋ ਸਾਧੂ ਨਿੰਦਿਆ ਤਾਂ ਕੀ ਕਰਦਾ ਹੈ ਉਹ ਸੁਣਦਾ ਵੀ ਨਹੀਂ। ਮਹਾਰਾਜ ਜੀ ਨੇ ਕਿਹਾ ਪਰ ਨਿੰਦਾ ਨੇ ਸਰੋਤ ਸਰਵਣੰ ਪਰਾਈ ਨਿੰਦਿਆਂ ਨੂੰ ਵੀ ਆਪਣੇ ਕੰਨਾਂ ਵਿੱਚੋਂ ਕਦੀ ਪੈਣ ਨਹੀਂ ਦਿੰਦਾ, ਕਦੀ ਸੁਣਦਾ ਨਹੀਂ। ਪਰ ਨਿੰਦਾ ਨੇ ਸਰੋਤ ਸਰਵਣ ਆਪ ਤਿਆਗ ਸਲਕੁਰ ਸਗਲ ਰੇਣ ਕੈ ਖੰਡ ਲਖਨ ਪੂਰਨ ਪੁਰਖ ਨਾਨਕ ਨਾਮ ਸਾਧ ਸਵਜੀ। ਤਾਂ ਹੀ ਗੁਰੂ ਜੀ ਨੇ ਬਾਣੀ ਚ ਬੇਅੰਤ ਸ਼ਬਦ ਕਹਿ ਇੱਕ ਭਗਤ ਸਾਹਿਬ ਦਾ ਬਚਨ ਪੜ੍ਹਿਆ, ਰਵਿਦਾਸ ਸਾਹਿਬ ਜੀ ਦਾ, ਆਹ ਚੀਜ਼ ਮੰਗੀ ਹੈ ਨਿੰਦਿਆ ਕਰਨ ਦੀ ਥਾਂ ਤੇ। ਉਹ ਆਸਾ ਰਾਗ ਦਾ ਸ਼ਬਦ ਹੈ, ਸੰਤ ਤੁਜੀ ਤਨ ਸੰਗਤ ਪ੍ਰਾਣ। ਪਰਮਾਤਮਾ ਤੇਰਾ ਵਜੂਦ ਤੇਰਾ ਤਨ ਕੀ ਹੈ? ਬੰਦਗੀ ਕਰਨ ਵਾਲਾ ਸੰਤ ਜਨ, ਸੰਤ ਤੁਜੀ ਤਨ ਸੰਗਤ ਪ੍ਰਾਣ, ਤੇ ਜਿੱਥੇ ਸੰਤਾਂ ਦੀ ਸੰਗਤ ਤੇ ਵਾਹਿਗੁਰੂ ਉੱਥੇ ਤੇਰੇ ਪ੍ਰਾਣ ਵਸਦੇ। ਤਾਂ ਹੀ ਗੁਰੂ ਜੀ ਨੇ ਕਿਹਾ ਮੈਂ ਹੁਣ ਬੰਧ ਸਗਲ ਕੀ ਜੀਵਨ ਮੇਰੀ, ਜੀਵਨ ਮੇਰੇ ਦਾਸ। ਪਰਮਾਤਮਾ ਕਹਿੰਦਾ ਸਾਰਿਆਂ ਵਿੱਚ ਮੇਰਾ ਜੀਵਨ ਹੈ, ਪਰ ਜੇ ਮੇਰਾ ਨਿੱਜੀ ਜੀਵਨ ਕਿਸੇ ਦੇਖਣਾ ਹੈ ਤੇ ਸੰਤਾਂ ਦੇ ਵਿੱਚ ਮੇਰਾ ਆਪਣਾ ਜੀਵਨ ਦਿਖਿਆ। ਸੰਤ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ। ਅਗਲਾ ਬਚਨ ਸੰਤ ਚੀ ਸੰਗਤ ਚੀ ਸ਼ਬਦ। ਮਹਾਰਾਸ਼ਟਰ ਵਿੱਚ ਚੇ ਸ਼ਬਦ ਦੀ ਬਹੁਤ ਵਰਤੋਂ ਹੁੰਦੀ। ਸੰਤ ਚੀ ਚੀ ਦਾ ਅਰਥ ਹੈ ਦੀ, ਸੰਤ ਦੀ ਸੰਗਤ ਦੇ ਦੇ। ਸੰਤ ਕਥਾ ਰਸ, ਜਦੋਂ ਸਾਧੂ ਕਥਾ ਕਰਦਾ ਹੈ। ਹੁਣ ਕਥਾ ਦਾ ਅਰਥ ਸਟੇਜ ਲਾ ਕੇ ਵਿਖਿਆਨ ਨੇ। ਸਾਧੂ ਜਦੋਂ ਪਰਮਾਤਮਾ ਦੀ ਗੱਲ ਕਰਦਾ ਉਹਦੀਆਂ ਅੱਖਾਂ ਭਰ ਹੁੰਦੀਆਂ ਨੇ, ਕਿਰਪਾ ਕਰੇ ਕੁਝ ਅਕਤ ਹੁੰਦੇ ਦੇ, ਜਦੋਂ ਉਹਦੀ ਗੱਲ ਚੱਲੇ ਤੇ ਅੰਦਰ ਬੈਠ। ਸੰਤ ਚੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਪਰਮਾਤਮਾ ਕਿਰਪਾ ਕਰ ਮਾਝੈ ਦਰਸ਼, ਮੈਨੂੰ ਮੇਰੇ ਵਿੱਚ ਤੂੰ ਬਖਸ਼ਿਸ਼ ਕਰ, ਸਾਧੂਆਂ ਦੀ ਸੰਗਤ ਉਹਨਾਂ ਵਰਗਾ ਪ੍ਰੇਮ ਮੈਨੂੰ ਦੇ। ਇੱਕ ਘਟਨਾ ਇੱਕ ਹੁੰਦੀ ਹੈ ਕਿਸੇ ਨੇ ਸੁਣ ਕੇ ਲਿਖੀ, ਇੱਕ ਹੁੰਦੀ ਹੈ ਆਪ ਬੀਤੀ। ਪਿੱਛੇ ਜਾ ਇੱਕ ਛੋਟਾ ਜਿਹਾ ਕਿਤਾਬ ਜਾਂ ਪੰਜਾਬ ਚ ਇੱਕ ਸੱਜਣ ਨੇ ਛਾਪਿਆ, ਸਰਦਾਰ ਬਲਵੰਤ ਸਿੰਘ ਕੋਠਾ ਗੁਰੂ। ਉਸ ਕਿਤਾਬ ਚ ਉੱਪਰ ਉਹ ਸਾਰੇ ਜਿਹੜੇ ਲੇਖ ਨੇ ਉਹ ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਨੇ। ਤੇ ਉਹ ਲੇਖ ਉਹ ਨੇ ਕਿ ਜਦੋਂ ਬਾਬਾ ਜੀ ਨੇ ਚਲਾਣਾ ਕੀਤਾ ਤੇ ਇੱਕ ਨਿਊਜ਼ ਪੇਪਰ ਨੇ ਉਹਨਾਂ ਦਾ ਸਾਰਾ ਜੀਵਨ ਸੀ ਉਹਦੇ ਨਾਲ ਸੰਬੰਧਿਤ ਇੱਕ ਸਪਲੀਮੈਂਟ ਕੱਢਿਆ ਬਾਬਾ ਜੀ ਦੇ ਜੀਵਨ ਦਾ। ਉਹਨਾਂ ਲੋਕਾਂ ਨੂੰ ਲਿਖਣ ਬਾਰੇ ਕਿਹਾ ਜਿਨ੍ਹਾਂ ਨੇ ਬਾਬਾ ਜੀ ਦੀ ਸੰਗਤ ਮਾਣੀ, ਜਿਹੜੇ ਕੋਲ ਰਹਿ, ਜਿਨ੍ਹਾਂ ਕੀਰਤਨ ਸੁਣਿਆ। ਉਹਦੇ ਵਿੱਚ ਮੈਂ ਦੋ ਘਟਨਾਵਾਂ ਸਿਰਫ ਆਪ ਨਾਲ ਸਾਂਝੀਆਂ ਕਰਨੀਆਂ ਨੇ ਭਾਵਨਾ ਬਣਾ ਕੇ। ਇੱਕ ਤਾਂ ਉਹ ਸੱਜਣ ਕਹਿੰਦੇ ਨੇ ਅਸੀਂ ਲਾਹੌਰ ਬੈਠੇ ਤੇ ਬਾਬਾ ਜੀ ਕੀਰਤਨ ਤੋਂ ਬਾਅਦ ਸੰਗਤ ਨਾਲ ਬਚਨ ਬਿਲਾਸ ਕਰ ਰਹੇ। ਇੱਕ ਬਹੁਤ ਰਾਈ ਸੱਜਣ ਅਮੀਰ ਬੰਦਾ ਆਇਆ, ਉਹ ਆ ਕੇ ਮਿਲਿਆ, ਨਮਸਕਾਰ ਕੀਤੀ ਤੇ ਕਹਿਣ ਲੱਗਾ ਸੰਤ ਜੀ ਮਹਾਰਾਜ ਜੀ ਨੂੰ, ਮਹਾਰਾਜ ਤੁਹਾਡੀ ਪਹੁੰਚ ਹੈ ਪਰਮਾਤਮਾ ਤੱਕ, ਤੁਹਾਡੀ ਸੁਣੀਂਦੀ ਹੈ ਪਰਮਾਤਮਾ ਦੇ ਘਰ, ਮੇਰੇ ਘਰ ਸੰਤਾਨ ਕੋਈ ਨਹੀਂ। ਨਾਲ ਬੰਦਾ ਰੋ ਪਿਆ। ਉਹਨਾਂ ਦੇ ਮਨ ਚ ਆਇਆ ਜਿਸ ਬੰਦੇ ਨੇ ਨੇੜੇ ਬੈਠ ਕੇ ਦੇਖਿਆ ਉਹਨੇ ਲਿਖਿਆ। ਕਹਿਣ ਲੱਗੇ ਸੰਤ ਜੀ, ਕਹਿਣ ਲੱਗੇ ਕੰਮ ਕਰੋ, ਦੋ ਬੋਰੀਆਂ ਕਣਕ ਦੀਆਂ ਲੈ ਲਓ। ਉਹ ਤਾਵਲਾ ਹੋ ਗਿਆ, ਵਿੱਚੋਂ ਬੋਲ ਪਿਆ, ਕਹਿਣ ਲੱਗਾ ਮਹਾਰਾਜ ਦੋ ਨਹੀਂ ਮੈਂ 20 ਬੋਰੀਆਂ ਦੇ ਸਕਦਾ। ਕਹਿਣ ਲੱਗੇ ਅਗਲੀ ਗੱਲ ਸੁਣ ਲੈ, ਮੈਂ ਦੋ ਦੀ। ਬਾਬਾ ਜੀ ਕਹਿਣ ਲੱਗੇ ਦੋ ਦੀ ਗੱਲ ਤਾਂ ਸੁਣ, 20 ਨਹੀਂ। ਮੈਂ ਫਿਰ ਬੇਨਤੀ ਕਰਾਂ, ਹੋ ਸਕਦਾ ਕਿਸੇ ਨੂੰ ਇਹ ਗੱਲ ਨਾ ਫਿੱਟ ਬੈਠੇ, ਪਰ ਜਿਹੜਾ ਆਪਣੀ ਜ਼ਿੰਦਗੀ ਵਿੱਚ ਉਹਨੂੰ ਕੱਢਦਾ, ਸਿੱਖੀ ਕੇਵਲ ਜ਼ਿੰਦਗੀ ਦੇ, ਗੁਰਮਤ ਕੇਵਲ ਜੀਵਨ, ਨਾਮ ਕੇਵਲ ਜੀਵਨ, ਗੱਲਾਂ ਗੁੱਲਾਂ ਤਾਂ ਹੈ ਹੀ। ਕਹਿਣ ਲੱਗੇ ਅਗਲੀ ਗੱਲ ਸੁਣ, 20 ਨਹੀਂ, ਦੋ ਬੋਰੀਆਂ ਕਣਕ ਦੀਆਂ ਦੋਨੋਂ ਜੀ ਲਵੋ ਤੇ ਇੱਕ ਇੱਕ ਦਾਣੇ ਉੱਤੇ 11-11 ਵਾਰੀ ਗੁਰਮੰਤਰ ਦਾ ਜਾਪ ਕਰੋ। ਫਿਰ ਉਸ ਜਾਪ ਕਰਨ ਤੋਂ ਬਾਅਦ ਕਣਕ ਧੋਣੀ ਹੈ, ਧੋਂਦਿਆਂ ਵੀ ਆਪਣੇ ਹੱਥਾਂ ਨਾਲ ਦੋਵਾਂ ਵੱਖ ਵੱਖ ਧੋਣੀ ਹੈ ਤੇ ਫਿਰ ਵੀ ਨਾਮ ਜਪਣੇ। ਬੋਰੀ ਇੱਕ ਦਿਨ ਚ ਪੀ ਲਓ, ਭਾਵੇਂ 10 ਦਿਨਾਂ ਚ ਪੀ ਲਓ, ਆਪਣੇ ਹੱਥੀ ਪੀਣੀ ਹੈ। ਸੰਗਤ ਚ ਲਿਜਾਣਾ, ਤੂੰ ਤਿਆਰੀ ਕਰਾਈ ਨਾਲ ਅੱਗ ਬਾਲਣ ਦੀ, ਤੇਰੀ ਘਰਵਾਲੀ ਪ੍ਰਸ਼ਾਦਾ ਪਕਾਏਗੀ, ਸੰਗਤ ਚ ਪ੍ਰਸ਼ਾਦੇ ਦੀ ਸੇਵਾ ਕਰੋ, ਪਰਮਾਤਮਾ ਭਾਗ ਲਾਏ। ਸੱਚਮੁੱਚ ਉਹ ਕਹਿੰਦੇ ਨੇ ਜੋ ਸੁਣਿਆ ਉਹਨੇ ਫਿਰ ਸਤ ਬਚਨ ਕਰਕੇ ਮੰਨਿਆ, ਪਰਮਾਤਮਾ ਦਇਆ ਕੀਤੀ, ਉਹਨੂੰ ਦੋ ਪੁੱਤਰਾਂ ਦੀ ਦਾਤ ਮਿਲੀ। ਉਹ ਕਹਿੰਦੇ ਸੀ ਅੱਖਾਂ ਨਾਲ ਦੇਖਿਆ ਸਭ ਕੁਝ, ਕੌਤਕ ਵਾਪਰਿਆ। ਦੇਖੋ ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਕਹਿਤ ਸੁਣੋ ਰੇ ਲੋਕਾਂ, ਸੰਤ ਰਸਨ ਕੋ ਵਸੈਓ। ਦੂਸਰੀ ਘਟਨਾ ਜਿਹੜੀ ਹੈ ਮਿਸਰ ਵਿੱਚੋਂ ਥੋੜ੍ਹਾ ਜਿਹਾ ਪ੍ਰਕਰਨ ਲਿਆ ਕਿ ਸੰਤ ਪ੍ਰੇਮ ਮਾਝਾ ਦੀਜਾ ਦੇਵਾ ਦੇਵ ਪ੍ਰਮਾਤਮਾ ਉਹੋ ਜਿਹਾ ਪ੍ਰੇਮ ਦੇ ਦੇ ਜਿਹੜਾ ਸੰਤ ਕਿਸੇ ਨੂੰ ਦੇ। ਪ੍ਰਿੰਸੀਪਲ ਗੰਗਾ ਸਿੰਘ ਦੇ ਨਾਂ ਤੋਂ ਕਿਹੜੇ ਨਹੀਂ ਸੀ ਜਾਣੂ? ਮੇਰਾ ਖਿਆਲ ਹੈ ਤਕਰੀਬਨ ਹਰ ਕਥਾ ਵਾਲਾ, ਹਰ ਲੈਕਚਰ ਕਰਨ ਵਾਲਾ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੂੰ ਪੜ੍ਹਦਾ ਜ਼ਰੂਰ। ਉਹਨੂੰ ਕੋਚ ਕੀਤਾ ਜਾਂਦਾ ਕਿਉਂਕਿ ਉਹ ਬੜੇ ਸਿਆਣੇ ਵਕਤੇ ਸਨ। ਉਹਨਾਂ ਦੀ ਲਿਖਣ ਅਤੇ ਬੋਲਣ ਦੀ ਸ਼ੈਲੀ ਬੜੇ ਕਮਾਲ ਦੀ। ਉਹਨਾਂ ਨੇ ਜਦੋਂ ਲੇਖ ਉਹਨਾਂ ਦਾ ਮੈਂ ਪੜ੍ਹਿਆ, ਜੋ ਮੈਂ ਅਸਲ ਅਰਥ ਕਰਨੀ ਹੈ ਕਿ ਸੰਤ ਵਾਲਾ ਪ੍ਰੇਮ ਤੁਸੀਂ ਗੁਰੂ ਕੋ ਥੋੜ੍ਹਾ ਜਿਹਾ ਟਿਕਾ ਬਣਾਏ। ਉਹ ਕਹਿੰਦੇ ਨੇ ਸ਼ਿਮਲੇ, ਉਹ ਕਹਿੰਦੇ ਲਿਖਦੇ ਨੇ ਆਪਣੇ ਗੁਰੂ, ਸ਼ਿਮਲੇ ਸੰਤ ਮਹਾਰਾਜ ਨਾਭਾ ਹੋਸ ਰੁਕੇ ਸਨ ਤੇ ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ ਮੈਂ ਵੀ ਉਹਨਾਂ ਦੇ ਨਾਲ ਸੀ। ਸ਼ਾਮ ਨੂੰ 4 ਤੋਂ 5 ਵਜੇ ਮੈਨੂੰ ਕਥਾ ਦਾ ਵਕਤ ਦਿੱਤਾ ਜਾਂਦਾ ਸੀ ਤੇ ਉਸ ਵਕਤ ਮੈਂ ਕਥਾ ਕਰਦਾ ਸਾਂ ਤੇ ਸੰਤ ਜੀ ਰੋਜ਼ਾਨਾ ਸੰਗਤ ਚਾਰ ਕੇ ਸੁਣਦੇ ਸਨ। ਇੱਕ ਦਿਨ ਕਹਿੰਦੇ ਆ, ਉਹ ਲਿਖਦਾ ਹੈ ਪ੍ਰਿੰਸੀਪਲ ਸਰ ਲਿਖਦੇ ਨੇ ਕਿ ਮੈਨੂੰ ਦੇਰੀ ਹੋ ਗਈ, ਬਾਬਾ ਸੰਤ ਬਾਬਾ ਗੁਰਬਖਸ਼ ਸਿੰਘ ਜੱਬੋਵਾਲੀ ਕੋਈ ਸਨ ਉਸ ਵੇਲੇ, ਉਹਨਾਂ ਨੂੰ ਕਿਹਾ ਜਾਓ ਉਹਨਾਂ ਨੂੰ ਬੁਲਾ ਕੇ ਲਿਆਓ, ਵਕਤ ਹੋ ਗਿਆ ਗੁਰੂ ਦੇ ਸ਼ਬਦਾਂ ਦੀ ਕਥਾ। ਕਹਿੰਦੇ ਨੇ ਮੈਨੂੰ ਬੁਲਾ ਕੇ ਲਿਆਏ ਤੇ ਕੁਦਰਤੀ ਤੌਰ ਤੇ ਉੱਥੇ ਪ੍ਰਕਰਨ ਚੱਲ ਪਿਆ ਪ੍ਰਕਾਸ਼ ਦਾ, ਨੂਰ ਦਾ, ਚਾਨਣ ਦਾ। ਕਹਿੰਦਾ ਮੈਂ ਗੱਲ ਨਹੀਂ ਦੱਸਾਂ, ਇਹ ਸ਼ਬਦ ਉਹ ਜੋ ਲਿਖੇ ਨੇ ਮੈਂ ਬਿਲਕੁਲ ਇੱਕ ਇੱਕ ਅੱਖਰ ਤੁਹਾਡਾ ਸਾਂਝਾ ਕਰਨਾ। ਕਹਿੰਦੇ ਗੱਲਾਂ ਮੈਂ ਕਦੀ ਭੁੰਜੇ ਤੇ ਨਹੀਂ ਪੈਣ ਲੱਗੀਆਂ, ਗੱਲ ਨਹੀਂ ਸਾਂ, ਗਿਆਨ ਦਾ ਮੇਰੇ ਕੋਲ ਦਰਿਆ ਸੀ। ਸੰਤ ਜੀ ਬੈਠੇ ਕਹਿਣ ਲੱਗੇ ਮੈਂ ਮਾਦੀ ਸੂਰਜ ਇਹਦੀਆਂ ਕਿਰਨਾਂ, ਦੀਵੇ ਹੀਰਿਆਂ ਦੀਆਂ ਚਮਕਾਂ, ਚੰਦਰਮਾ ਦੀ ਚਾਨਣੀ, ਮੈਂ ਸਾਰੇ ਜੋ ਰੋਸ਼ਨੀ ਨਾਲ ਸੰਬੰਧ ਸੀ ਮਾਦੀ ਗਿਆਨ ਦ੍ਰਿਸ਼ਟਮਾਨ ਉਦਾਹਰਨਾਂ ਦੇ ਕੇ ਇੱਕ ਘੰਟੇ ਵਿੱਚ ਉਦਾਹਰਨ ਦੇ ਕੇ ਸਿੱਧ ਕੀਤਾ ਪਰਮਾਤਮਾ ਦਾ ਨੂਰ ਕੈਸਾ ਹੈ, ਕੈਸਾ ਚਾਨਣ। ਕਹਿਣ ਲੱਗੇ ਕਥਾ ਵੀ ਕੋਈ ਸੰਤ ਜੀ ਨੇ ਸੁਣੀ, ਸੁਣਨ ਤੋਂ ਬਾਅਦ ਮੈਨੂੰ ਸ਼ਬਦ ਜਿਹੜੇ ਕਹਿਣ, ਕਹਿੰਦਾ ਮੇਰੇ ਮਨ 'ਚ ਆ ਗਿਆ ਬਾਕੀ ਅੱਜ ਤੇਰੇ ਬੋਲਾਂ 'ਤੇ ਮਹਾਂਪੁਰਖਾਂ ਦੀ ਮੋਹਰ ਲਾ ਦੇ, ਕਿਉਂਕਿ ਸਰ ਪਰਦੇ ਢੱਕਦਾ ਗੁਰੂ ਕੋ। ਜਿਹੜਾ ਬੰਦਾ ਗਿਆਨ ਰੱਖਦਾ ਨਾ ਤੇ ਚਾਰ ਬੰਦਿਆਂ 'ਚ ਖਲੋ ਕੇ ਆਪਣੇ ਤੋਂ ਥੋੜ੍ਹੇ ਗਿਆਨ ਵਾਲੇ 'ਤੇ ਪ੍ਰਸ਼ਨ ਕਰਦਾ ਤੇ ਉਹਨੂੰ ਝਾੜਦਾ, ਇਹ ਗੱਲ ਚੇਤੇ ਰੱਖੋ, ਖੁਦ ਗਿਆਨੀ ਨੂੰ ਹੰਕਾਰੀ ਹੈ, ਸਾਧੂ ਪਰਦੇ ਪਾਉਂਦਾ। ਕਹਿਣ ਲੱਗੇ ਮੈਨੂੰ ਰਾਤ ਨੀਂਦ ਕਿੱਥੇ ਪਵੇ। ਦੂਜੇ ਤੀਜੇ ਦਿਨ ਫਿਰ ਕਥਾ ਵੱਧ ਕੇ ਉਤਸ਼ਾਹ ਨਾਲ ਕੀਤੀ, ਬੋਲਾਂ 'ਚ ਹੋਰ ਦਮ ਆਇਆ। ਕਹਿੰਦੇ ਨੇ ਇੱਕ ਐਤਵਾਰ ਜਿਹੜਾ ਅਗਲਾ ਸੀ, ਮਹਾਂਪੁਰਖਾਂ ਕਿਹਾ ਵੀ ਅਗਲਾ ਜਿਹੜਾ ਐਤਵਾਰ ਲੰਗਰ ਆਪਣੇ ਹੱਥੀ ਸਾਰੇ ਤਿਆਰ ਕਰਾਂਗੇ। ਕਹਿੰਦੇ ਨੇ ਮੈਂ ਨਹੀਂ ਗਿਆ ਤੇ ਬਾਬਾ ਜੀ ਬਰਾਂਡੇ 'ਚ ਬੈਠੇ ਸਨ, ਮੈਂ ਹੱਥੀ ਤਿਆਰ ਕਰਨ ਲੱਗਾ ਤੇ ਆਵਾਜ਼ ਦੇ ਕੇ ਕਹਿਣ ਲੱਗੇ ਤੁਸੀਂ ਮੇਰੇ ਕੋਲ ਆ ਜਾਓ। ਕੋਲ ਗਿਆ, ਚਰਨਾਂ 'ਚ ਬੈਠਣ ਲੱਗਾ, ਬੜਾ ਆਦਰ ਦਿੱਤਾ, ਕੋਲ ਬਿਠਾਇਆ। ਕਹਿੰਦਾ ਮੈਂ ਸਮਝਿਆ ਕਿੱਡੀ ਖੁਸ਼ਕਿਸਮਤ ਹਾਂ ਮੈਂ ਕਿੰਨਾ ਕਿ ਮੈਨੂੰ ਆਪਣੇ ਕੋਲ ਇਹਦੀ ਰੰਗ ਰਤੜੀ ਰੂਹ ਨੇ ਬੁਲਾਇਆ। ਜਦੋਂ ਸਾਰੇ ਦੂਰ ਚਲੇ ਗਏ ਮੈਨੂੰ ਨੇੜੇ ਮੁੱਖ ਕਰਕੇ ਕਹਿਣ ਲੱਗੇ ਭਾਈ ਗੁਰੂ ਖੋ ਜਿਹੜੀ ਉਸ ਦਿਨ ਕਥਾ ਰੂਲ ਦੀ ਕੀਤੀ ਕਮਾਲ ਕਰ ਦਿੱਤੀ ਤੁਸੀਂ, ਬੜੀਆਂ ਉਦਾਹਰਨਾਂ, ਬਹੁਤ ਕਮਾਲ ਦੀ ਕਥਾ। ਸਾਰੀਆਂ ਗੱਲਾਂ ਕਰਕੇ ਕਹਿਣ ਲੱਗੇ ਸੱਚੋ ਸੱਚ ਦੱਸੋ ਉਹ ਨੂਰ ਦੇਖਿਆ, ਉਹ ਚਾਨਣ ਮਾਣਿਆ, ਜੋ ਤੁਸੀਂ ਦੱਸਿਆ ਉਹ ਰਸ ਮਾਣਿਆ। ਕਹਿੰਦਾ ਪ੍ਰੋਫੈਸਰ ਸਾਹਿਬ ਕਹਿੰਦੇ ਪਹਿਲਾ ਮੌਕਾ ਸੀ ਮੇਰੀ ਜ਼ਿੰਦਗੀ 'ਚ, ਮੈਨੂੰ ਅੰਜ ਲੱਗਾ ਕਿਸੇ ਕਮਾਈ ਵਾਲੇ ਦੇ ਸਾਹਮਣੇ ਮੇਰੇ ਅੱਖਾਂ ਦੀ ਮੌਤ ਹੋ ਗਈ, ਮੇਰੇ ਸ਼ਬਦ ਨਹੀਂ ਸੀ। ਮੈਂ ਪੁਸਤਕ ਰੱਖੀ ਆਪਣੇ ਕੋਲ, ਬੜੀ ਮੁਸ਼ਕਲ ਮੈਨੂੰ ਕਿਸੇ ਵੈਸੇ ਭੇਜੀ ਟੀਵੀ ਤੋਂ ਸੁਣ ਕੇ ਤੇ ਮੈਂ ਉਹਦਾ ਸ਼ੁਕਰ ਵੀ ਕੀਤਾ, ਸ਼ਾਇਦ ਉਹ ਪਰਤ ਕੇ ਛਪੇ ਕੇ ਨਾ। ਉਹ ਕਹਿੰਦੇ ਨੇ ਮੇਰੇ ਅੱਖਰਾਂ ਦੀ ਮੌਤ ਹੁੰਦੀ ਮਿਲਦੀ ਸੀ, ਅੱਜ ਮੈਨੂੰ ਪਹਿਲੇ ਦਿਨ ਸ਼ਬਦ ਸਮਝ ਦੀ ਪੈ ਗਈ ਕਿ ਸਿੱਧਾਂ ਦੇ ਸਾਹਮਣੇ ਜਦੋਂ ਸਿੱਧ ਬਾਬੇ ਨਾਨਕ ਦੇ ਸਾਹਮਣੇ ਗਏ ਉਹਨਾਂ ਦੇ ਹੱਥ ਕਿਉਂ ਥੱਲੇ ਚੱਲੇ। ਕਹਿਣ ਲੱਗੇ ਬੋਲੋ ਭਾਈ ਸਾਹਿਬ, ਸਾਨੂੰ ਦੱਸੋ ਕਿਹੋ ਜਿਹਾ ਨੂਰ, ਕਿਹੋ ਜਿਹਾ ਪ੍ਰਕਾਸ਼, ਕਿਹੋ ਜਿਹਾ ਰਸ ਹੈ ਉਹਦਾ, ਸੇਕ ਲੱਗਦਾ। ਕਹਿੰਦੇ ਨੇ ਮੇਰੇ ਕਿਤੇ ਸੰਯੋਗ ਜੋਰਾਵਰ ਸਨ, ਮੇਰਾ ਹੱਥ ਉਹਨਾਂ ਦੇ ਚਰਨਾਂ ਵੱਲ ਚਲਾ ਗਿਆ। ਮਹਾਂਪੁਰਖੋ, ਮੈਂ ਸਿਰਫ ਬੋਲਣ ਵਾਲਾ, ਮੈਨੂੰ ਗਿਆਨ ਕੋਈ ਨਹੀਂ, ਤੁਸੀਂ ਜਣਾਓ। ਕਹਿੰਦਾ ਮੇਰੇ ਇੰਨੇ ਸ਼ਬਦ ਕਹਿ ਕਿ ਸੰਤ ਜੀ ਦੇ ਦੋਨੋਂ ਨੇਤਰ ਬੰਦ ਹੋ ਗਏ। ਦੇਖੋ ਚਿੰਗਲਾਨ ਦੀ ਗੱਲ ਹੈ, ਪਰਮਾਤਮਾ ਵਾਲੇ ਪਾਸੇ ਜਿਹੜਾ ਚੱਲਦਾ ਉਹ ਕਿਤੇ ਛੇੜਨਾ ਕੋਈ ਬਹਿ, ਜੇ ਛੇੜਨਾ ਤੇ ਆਮ ਬੰਦਿਆਂ ਦੇ ਵਸ ਦਾ ਸਾਹਮਣਾ ਕੰਮ ਨਹੀਂ, ਉਹਨੂੰ ਬਰੂਦ ਹੈ ਉਹਦਾ ਅੰਦਰ ਮੇਰਾ। ਕਹਿੰਦੇ ਨੇ ਉਹਨਾਂ ਦੇ ਨੇਤਰ ਬੰਦ ਹੋਏ ਤੇ ਉਹ ਕਹਿੰਦਾ ਮੇਰੀ ਲਿਖਤ ਤੇ ਭਰੋਸਾ ਕਰਿਓ, ਮੈਂ ਗੁਰੂ ਨੂੰ ਸਾਕਸ਼ੀ ਜਾਣ ਕੇ ਕਹਿੰਦਾ, ਤੁਸੀਂ ਕਹੋ ਕਿ ਪ੍ਰਿੰਸੀਪਲ ਤੇ ਕਿਹੜੇ ਵਹਿ ਵਿੱਚ ਪੈ ਕੇ ਸ਼ਬਦ ਲਿਖਿਆ, ਮੈਂ ਤਾਂ ਲਿਖਣਾ ਚਾਹੁੰਦਾ, ਸੰਤ ਜੀ ਜਾ ਚੁੱਕੇ ਨੇ ਉਹਦੇ ਕਹਿਣ ਸਨ, ਤੇ ਮੈਂ ਅੱਜ ਲਿਖਣਾ ਚਾਹੁੰਦਾ ਮੇਰੇ ਨਾਲ ਕੁਝ ਵਾਪਰਿਆ। ਕਹਿੰਦਾ ਨੇਤਰ ਬੰਦ ਹੋ ਗਏ, ਅੱਧ ਮੀਟੇ ਨੇਤਰ ਤੇ ਇੱਕੋ ਦਮ ਦੋਨੋਂ ਚਿਮਣੀਆਂ ਪਾਣੀ ਨਾਲ ਭਿੱਜ ਗਈਆਂ, ਭਿੱਜੀਆਂ ਪਾਣੀ ਨਾਲ। ਕਹਿੰਦਾ ਮੈਂ ਇੱਕ ਖਿੰਦ ਲਈ ਉਹਨਾਂ ਦੇ ਮਸਤਕ ਵਿੱਚੋਂ ਨੂਰ ਉਹ ਲਿਸ਼ਕ ਦੇਖੀ। ਕਹਿੰਦਾ ਉਸ ਲਿਸ਼ਕ ਨੇ ਮੇਰੀ ਸਾਰੀ ਜ਼ਿੰਦਗੀ ਨੂੰ ਤਬਦੀਲ ਕਰ ਲਿਆ। ਕਹਿੰਦਾ ਜਦੋਂ ਨੇਤਰ ਖੁੱਲ੍ਹੇ ਤੇ ਮੇਰੇ ਵੱਲ ਵੇਖ ਕੇ ਕਹਿਣ ਲੱਗੇ, ਨਹੀਂ ਦੱਸਿਆ ਜਾ ਸਕਦਾ, ਸਿਰਫ ਮਾਣਿਆ ਹੀ ਜਾ ਸਕਦਾ, ਨਹੀਂ ਬੋਲਿਆ ਜਾ ਸਕਦਾ, ਸਿਰਫ ਅੰਦਰ ਪੀਤਾ ਜਾ ਸਕਦਾ ਹੈ। ਹੁਣ ਉਹ ਸ਼ਬਦ ਜਿਹੜੇ ਨੇ ਉਹ ਕਿਸੇ ਆਮ ਬੰਦੇ ਕੋਲ ਹੈ? ਮਹਾਰਾਜ ਜੀ ਨੇ ਕਿਹਾ ਬਾਣੀ 'ਚ, ਕਹਿਣ ਲੱਗੇ ਵਾਹਿਗੁਰੂ, ਜਿਹੜਾ ਪਿਆਰ ਸੰਤ ਮੰਨਦੇ ਪਏ ਨੇ, ਕਿਰਪਾ ਕਰ ਇਹਦੇ ਲਾਇਕ ਤੇਰੀ ਪਰ ਝੋਲੀ 'ਚ ਦਾਤ ਪਾ। ਸੰਤ ਤੁਝੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ, ਸੰਤ ਕੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਬੀਜੈ ਦੇਵਾ ਦੇਵ, ਸੰਤ ਆਚਰਨ ਸੰਤ ਚੋ ਮਾਰਗ, ਮੈਨੂੰ ਸੰਤਾਂ ਵਰਗਾ ਆਚਰਨ ਦੇ ਦੇ, ਉਹਨਾਂ ਵਰਗਾ ਰਸਤਾ ਜਿੱਤੇ ਉਹ ਤੁਰੇ, ਮੈਨੂੰ ਗੈਲ ਦੇ ਦੇ ਉਹਨਾਂ ਦੀ, ਸੰਤ ਆਚਰਨ ਸੰਤ ਚੋ ਮਾਰਗ, ਸੰਤ ਚ ਔਲਗ ਔਲਗਣੀ ਮੇਰੇ ਤੇ ਕਿਰਪਾ ਕਰ, ਮੈਂ ਇੰਨੇ ਲਾਇਕ ਨਹੀਂ ਕਿਸੇ ਸਾਧੂ ਦੀ ਸੇਵਾ ਕਰ ਸਕਾਂ, ਜਿਹੜਾ ਉਹਦੀ ਸੇਵਾ ਕਰਦਾ ਮੈਨੂੰ ਉਹਦੇ ਚਰਨਾਂ ਦੀ ਧੂੜ ਦੇ। ਸੰਤ ਚ ਔਲਗ ਔਲਗ ਨਹੀਂ, ਔਰ ਇੱਕ ਮੰਗੂ ਭਗਤ ਚਿੰਤਾ ਮਨ, ਭਗਤ ਰਵਿਦਾਸ ਹੈ, ਇੱਕ ਉਹ ਭਗਤੀ ਦੇ ਜਿਹੜੀ ਚਿੰਤਾ ਦੀ ਮਣੀ ਚਿੰਤਾ ਦੂਰ ਕਰਦੀ ਹੈ, ਇੱਕ ਔਰ ਮੰਗੂ ਭਗਤ ਚਿੰਤਾ ਮਨ ਜਨੀ ਲਖਾਵੋ, ਅਸੰਤ ਪਾਪੀ ਸਨ ਰਵਿਦਾਸ ਭਣੇ, ਜੋ ਜਾਣੇ ਸੋ ਜਾਣ। ਕਹਿੰਦੇ ਉਹ ਸਿਆਣੇ ਜਿਹਨੂੰ ਇਹ ਸਮਝ ਪੈਗੀ, ਸੰਤ ਅਗੰਤ ਹੈ ਅੰਦਰ ਨਾਹੀ। ਜਦੋਂ ਸਾਧੂ ਦੀ ਸੰਗਤ ਕਰਨੀ, ਦੇਖੋ ਇਹਨੇ ਸ਼ਬਦ ਬਾਣੀ ਸ਼ੁਕਰ ਦੇ, ਹਮ ਸੰਤਨ ਕੀ ਰੇਲ ਪਿਆਰੇ ਧੰਨ ਗੁਰੂ ਅਰਜਨ ਦੇਵ ਜੀ, ਹਮ ਸੰਤਨ ਕੀ ਸ਼ਰਨਾ ਸੰਤ ਜਨਾ ਮਿਲ ਹਰ ਜਸ ਗਾਇਓ ਭਾਈ, ਹਮ ਸੰਤਨ ਕੀ ਰੇਲ ਪਿਆਰੇ, ਹਮ ਸੰਤਨ ਕੀ ਸ਼ਰਨਾ ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣ, ਮੇਰੀ ਓਟ ਵੀ ਹੋ ਮੇਰਾ ਸਹਾਰਾ ਵੀ ਹੋ, ਹਮ ਸੰਤਨ ਸਿਉ ਬਣ ਆਈ ਪੂਰਤ ਲਿਖਿਆ ਪਾਈ, ਇਹ ਮਨ ਤੇਰਾ ਭਾਈ। ਥੋੜਾ ਜਿੱਧਰ ਸ਼ਬਦ ਧਿਆਨ ਗਿਆ, ਸਾਡੀ ਬਣ ਆਈ ਸੰਤਾਂ ਨਾਲ, ਵਾਹਿਗੁਰੂ ਕਰੇ ਦੁਨੀਆਂ ਵਿੱਚ ਤਾਂ ਬਣਿਆ ਦੀ ਬਣ ਹੁੰਦੀ ਹੈ, ਕਿਸੇ ਦੀ ਗੁਰੂ ਘਰ ਨਾਲ ਬਣ ਆਵੇ, ਸਾਧੂ ਨਾਲ ਬਣ ਆਵੇ, ਪਰਮਾਤਮਾ ਨਾਲ ਬਣ ਆਵੇ। ਹਮ ਸੰਤਨ ਸਿਉ ਬਣ ਆਈ ਪੂਰਵ ਲਿਖਿਆ ਪਾਈ, ਕਿਤੇ ਪੂਰਵ ਨੇ ਭਾਗ ਜਾ ਕੇ ਤਾਂ ਬਣੀ, ਕਿਉਂਕਿ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ, ਪੁਰਖ ਰਸਤ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਮਹਾਰਾਜ ਕਹਿਣ ਲੱਗਿਆ ਸੰਤਨ ਸਿਉ ਬਣੇ ਆਈ ਪੂਰਵ ਲਿਖਿਆ ਪਾਈ, ਇਹ ਮਨ ਤੇਰਾ ਭਾਈ, ਭਾਈ ਦਾ ਅਰਥ ਤੇ ਭਰਾ ਨੇ ਜੋ ਮਹਾਂਪੁਰਖ ਅਰਥ ਕਰਦੇ ਨੇ, ਭਾਈ ਦਾ ਅਰਥ ਹੁੰਦਾ ਭਾਣਾ, ਭਾਈ ਦਾ ਅਰਥ ਹੁੰਦਾ ਚੰਗਾ ਲੱਗਣਾ, ਭਾਈ ਦਾ ਅਰਥ ਪ੍ਰੇਮੀ, ਇਹ ਮਨ ਤੇਰਾ ਭਾਈ। ਇਹ ਮੇਰੇ ਵਾਹਿਗੁਰੂ ਇਹ ਮਨ ਪੁਰਖਾ ਸੀ, ਜਿੱਦਣ ਦੀ ਸਾਧੂਆਂ ਦੀ ਸੰਗਤ ਕੀਤੀ ਮਨ ਤੇਰਾ ਪ੍ਰੇਮੀ ਬਣ ਗਿਆ, ਇਹ ਮਨ ਤੇਰਾ ਭਾਈ। ਸੰਤਨ ਸਿਉ ਮੇਰੀ ਲੇਵਾ ਦੇਵੀ, ਆਸ ਤੋਂ ਪਵਲ ਜ਼ਰੂਰ ਲੇਵਾ ਦੇਵੀ ਦਰਦ ਕੀ, ਅਖਰੀ ਅੰਤ ਤੇ ਲੈਣਾ ਦੇਣਾ ਹੈ ਨਾ, ਕਿ ਆਪਾਂ ਸੰਗਤ ਚ ਕੁਝ ਦੇ ਕੇ ਆਉਂਦੇ ਹਾਂ, ਕੁਝ ਲੈ ਕੇ ਆਉਂਦੇ ਭਾਈ, ਗੁਰੂ ਨਾਲ ਲੇਵਾ ਦੇਵੀ ਕਰੀਏ। ਫਰਕ ਇੰਨਾ ਕਿ ਕਿਸੇ ਸਟੋਰ ਵਿੱਚ ਜਾਓ ਤੇ ਚੀਜ਼ ਲੈਣ ਲੱਗਿਆ ਕੁਝ ਪੈਸੇ ਦੇਣੇ ਪੈਂਦੇ ਨੇ, ਭਾਈ ਕੋਲ ਸਿੱਖੋ ਕਿਸੇ ਨਾਲ ਸੰਬੰਧ ਬਣਾਉਣਾ ਹੋਵੇ ਕੁਝ ਦੇਣਾ ਪੈਂਦਾ ਤਾਂ ਕੁਝ ਲੈਂਦਾ ਹੈ, महाराज जी ने कहा साधु ना लेवा देवी गुरु ना लेवा देवी बना इतने जो कुछ तेरे औगन ने दे जा इहदे बदले गुरु तेनू आत्मक रस दे दे लेवा देवी दा ते लैंड देण करना असीं की दे सकदे हां डालर दिता रुमाला साहिब दिता दे करा दित्ती ठीक है पर भाई कदी अंदर खोल के गुरु के सामने रख दिए दाता औगणा नर भरे हां अज औगण तेरे चरणा च रखना आया ये ले ली ते अपने नाम का गुण दे लेवा देवी नूं गुरु जी ने कहा कि गादी है सुनिए मन रखी है भाओ दुख पर हर सुख घर लै जाए संतन श्यो मेरी लेवा देवी संतन श्यो व्यवहारा संतन श्यो हम लाहा खाटिया हर भगत भरे भंडारा संतन मोको पूंजी सौंपी हर जस गायो संतन मोको पूंजी सौंपी तो उतरिया मन का धोखा धर्म राय अब कहा करे को जो फाट्यो सगलो लेखा महा आनंद भया सुख पाया संतन कै प्रसादे कहने महा आनंद आ गया जदों कमाई वालियां दी संगत कीती तां ही सतगुरु ने देखो रवाज रोज से साडी अखीर दी अरदास की है जदों असीं सौंदे आ ते इक शब्द कहने आ अंतर जामी पुरख विधाते श्रद्धा मन की पूरे नानक दास ए है सुख मांगे मोह को कर संतन की धूरे हजूर ने शब्द वल ध्यान दिया जे राम बैराड़ी अर्थां तक थोड़ा जिहा टिको महला पंजवां पंजवें गुरु नानक साहिब जी का पंजवां शरीर बदन तब तन गुरु अर्जुन देव जी ओ गुरु अर्जुन देव जप्यो जिन अर्जुन देव गुरु फिर संकट जोन गर्भ ना है महला पंजवां घर पहला एक ओंकार अद्वितीय परिपूर्ण परमात्मा एक है उस वर्गा होर कोई नहीं सतगुरु प्रसाद जो सब थाम ते रमे है सतगुरु की कृपा में मिलता है वचन है संत जना मिल हर जस गायो परमात्मा दे संत जना नु मिल के हरि दा जस गायन करो जस गाओ परमात्मा दी सिफत करो संत जना मिल हर जस गायो ते ज्यों ज्यों जिन्हां जिन्हां ने जस गाया कोट जन्म के दुख गवाए करोड़ा जन्मां दे कीते कोई पाप दुख कलेश गवायो दत्ते चले गए क्योंकि जिथे जस आ जांदा है ना उत्थे विपता नहीं उत्थे दुख नहीं ते इह तों तक जदों कोई साधु दी संगत करके जस गाउंदा है महिमा साधु संग की सुन हो मेरे बीता मैल कोई कोट अग हरे निर्मल भय चीता जन्म मरण दुहूं मैं नाही कोट जन्म के दूर गवायो जन्म मरण दूहूं मैं नाही जन पर उपकारी आए जी दान दे भक्ति लायन खासियो लैन मिला महाराज कह लगे कोट जन्म के दूर गवायो रहाओ ते थां थां ते जेड़ा मन मुथाजी करदा सी जो चाहत सोई मन पायो जेड़े अंदर दी चाहत सी भुख सी इच्छा सी ओ कुछ मन जो चाहता सी ओ मिल गया मऊ मंगिया मुरादा मिलिया कर कृपा हुण देखो चाहत दे अगले अर्थ होण गए स्तोकना सब तो वड्डी चाहत ए सी के नाम मिल जाए ते नाम बहुत अमोलक है साईं नाम अमोल कीमना कोई जान दो बड़ा अमोलक है एदी कीमत कोई नहीं पास कर महाराज कह लगे जो चाहत सोई मन पायो कर कृपा हर नाम दबाए कृपा करके परमात्मा का नाम दबा दिता जेड़ा दवायो शब्द है ना ये कह रहा विच विचोला है कि जेड़ा दवांदा पे कर कृपा हर नाम दवायो ते उस नाम ने की कीता भाई अगली दुख सर्व सुख हर नाम बड़ा उस नाम की सिफत उस नाम की सलोता ने सारे सुख अंदर लिया सारे सुख ते नाम वर्गा बेली भी कोई नहीं नाम वर्गा मित्र भी कोई नहीं ते बंदे नूं वैसे तैयारी करके खास करके इस मुल्क च रखनी चाहिए वैसे ते हर थां ते तैयारी चाहिए क्योंकि इत्थे जिंदगी विच बहुतात बंदे दी टकाल हुंदी है ਉੱਥੇ ਅਸੀਂ ਇੰਡੀਆ 'ਚ ਰਹਿੰਦੇ ਹਾਂ ਕੋਈ ਨਹੀਂ ਮਹੱਲਾ ਹੈ ਭੈਣ ਨੇ ਭਰਾਵਾਂ ਨੇ ਭਰਾ ਨੇ ਪੁੱਤਰ ਨੇ ਨੂੰਹਾਂ ਨੇ ਪੋਤੇ ਨੇ ਪਰ ਇੱਥੇ ਬੰਦਾ ਆਪਣੀ ਤਿਆਰੀ ਕਰਕੇ ਰੱਖੇ ਹੋ ਸਕਦਾ ਮੇਰਾ ਐਂਡ ਇਕੱਲੇ ਦਾ ਹੋਵੇ ਜੀਵਨ ਸਾਥੀ ਵੀ ਪਹਿਲਾਂ ਚਲਾ ਜਾਏ ਤੇ ਕੰਮ ਕਰਨ ਤੋਂ ਪਹਿਲਾਂ ਕਿਉਂ ਨਹੀਂ ਤਿਆਰੀ ਕਰ ਲੈਂਦਾ ਜਦੋਂ ਸਾਰੇ ਸਾਥ ਛੱਡ ਜਾਣ ਉਸ ਤੋਂ ਪਹਿਲਾਂ ਨਾਮ ਨੂੰ ਸਾਥੀ ਬਣਾ ਤੇ ਨਾਮ ਇਸ ਤਰ੍ਹਾਂ ਸਾਥੀ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਬੂਝਤ ਕੋ ਜੈਸੇ ਬੇੜੀ ਮਿਲਤ ਬੂਝਤ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁੱਖ ਰੱਖੀ ਇਹਨੂੰ ਜਿਵੇਂ ਡੁੱਬਦਿਆਂ ਲਈ ਬੇੜੀਆਂ ਬੁੱਝਦਿਆਂ ਲਈ ਤੇਲ ਨਾਮ ਹੀ ਕੈਸਾ ਸਹਾਈਏ ਕਿਤੇ ਵੀ ਜਾਵਾਂਗੇ ਸਾਰੇ ਸੁੱਖ ਨਾਮ ਵਿੱਚੋਂ ਹੁੰਦੇ ਮਹਾਰਾਜ ਕਹਿਣ ਲੱਗੇ ਗੁਰ ਪ੍ਰਸਾਦ ਨਾਨਕ ਮਤ ਪਾਈ ਗੁਰੂ ਜੀ ਦੀ ਕਿਰਪਾ ਨਾਲ ਇਹ ਸਮਝ ਪੈ ਗਈ ਨਾਮ ਦੀ ਗੁਰ ਪ੍ਰਸਾਦ ਨਾਲ ਇਹ ਅਕਲ ਆਈ ਕਿ ਪਰਿਪੂਰਨ ਪਰਮਾਤਮਾ ਦੀ ਜਸ ਸੰਤ ਜਨਾਂ ਦੀ ਸੰਗਤ ਤੇ ਵਾਹਿਗੁਰੂ ਕਿਰਪਾ ਕਰਕੇ ਸਮਾਤ ਬਖਸ਼ੇ ਤੇ ਗੁਰੂ ਜੀ ਨੇ ਤਾਂ ਇਹ ਹੀ ਦਾਤ ਮੰਗੀ ਸਾਨੂੰ ਵੀ ਕਿਹਾ ਸਾਮਤ ਦੇਖੋ ਦਇਆਲ ਪ੍ਰਭ ਜਿਤ ਤੁਮੈ ਅਰਾਧਾਂ ਨਾਨਕ ਮੰਗੈ ਦਾਨ ਪ੍ਰਭ ਰੇਨ ਪਦ ਸਤ ਜਿਹੜੇ ਤੇਰੇ ਬੰਦਗੀ ਕਰਨ ਵਾਲੇ ਨੇ ਉਹਨਾਂ ਦੀ ਸੋਭਤ ਉਹਨਾਂ ਨਾਲ ਜਸ ਗਾ ਸਕੀ ਸਾਧ ਸੰਗਤ ਜੀ ਆਪ ਸਭ ਦਾ ਧੰਨਵਾਦ ਇਸ ਵਾਰ ਸੱਤ ਦਿਨ ਤੁਸੀਂ ਬਹੁਤ ਭਰਪੂਰ ਹਾਜ਼ਰੀ ਰੋਜ਼ ਭਰੀ ਅਤੇ ਅਸੀਸ ਬਖਸ਼ੀ ਅਤੇ ਪ੍ਰਚਾਰਕ ਲਈ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਕੋਈ ਜੁੜੀ ਕੋਈ ਆਤਮਾ ਇਹ ਨਹੀਂ ਕਿ ਆਪਾਂ 3 ਫੁੱਟ ਉੱਚੇ ਬੈਠੇ ਸਾਨੂੰ ਸਭ ਤੋਂ ਜ਼ਿਆਦਾ ਗਿਆਨ ਚਲੋ ਗੁਰੂ ਨੇ ਕਿਰਪਾ ਕਰਕੇ ਬਿਠਾ ਦਿੱਤਾ ਸੇਵਾ ਲੈ ਲਈ ਥੱਲੇ ਪਤਾ ਨਹੀਂ ਰੋਮ ਰੋਮ ਜਪਣ ਵਾਲੀਆਂ ਰੂਹਾਂ ਬੈਠੀਆਂ ਹੁੰਦੀਆਂ ਪਰ ਤੁਸੀਂ ਇੱਕ ਅਰਦਾਸ ਕਰੋ ਕਿ ਸਤਿਗੁਰੂ ਜੋ ਤੇਰੀ ਹਜ਼ੂਰੀ 'ਚ ਕਹਿੰਦੇ ਪਏ ਨਾ ਇਹਨੂੰ ਕਦੀ ਇਕਾਂਤ ਦਾ ਜੀਵਨ ਬਣਾ ਇਕਾਂਤ ਵਿੱਚ ਵੀ ਰਸ ਆਇਆ ਆਪ ਸਮੂਹ ਸੰਗਤ ਦਾ ਅਤੇ ਸਾਰੇ ਪ੍ਰਬੰਧਕ ਵੀਰਾਂ ਦਾ ਤਹਿ ਦਿਲ ਤੋਂ ਬਹੁਤ ਸ਼ੁਕਰ ਅਤੇ ਸਭ ਤੋਂ ਵੱਧ ਉਸ ਵਾਹਿਗੁਰੂ ਜੀ ਦਾ ਜਿਹਨੇ ਤਰੁੱਟ ਕੇ ਮਨੁੱਖਾ ਦੇਹੀ ਦੇ ਦਿੱਤੀ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਜਿਹਨੇ ਆਪਣੀ ਗੋਦ ਦਾ ਪਿਆਰ ਬਖਸ਼ਿਆ ਆਓ ਹੁਣ ਜਿਤਨੇ ਵੀ ਬੈਠੇ ਹੋ ਅਸੀਸ ਬਖਸ਼ੋ ਥੋੜ੍ਹਾ ਜਿਹਾ ਆਪਾਂ ਨਾਮ ਲਈਏ ਜਪ ਉਹ ਤੋਂ ਬਾਅਦ ਠੀਕ ਹੈ ਤੁਸੀਂ ਕਾਰਾਂ ਚਾਰਾਂ ਅਤੇ ਮਹਿਨੇ ਅੱਗੇ ਤੁਰਨਾ ਕਰੋ ਕਿਰਪਾ ਕੋਈ ਵੀ ਰਸਨਾ ਵਾਂਝੀ ਨਾ ਰਹੇ ਬੀਬੀਆਂ ਵੀ ਸਿੰਘਾਂ ਵਾਲੇ ਭਾਈਆਂ ਵਾਲੇ ਪਾਸਿਓ ਵੀ ਅਤੇ ਇਹ ਜੇ ਅਸਲੀ ਅਸੀਸ ਅਤੇ ਜਦੋਂ ਵੀ ਸੁਣ ਕੇ ਰਸ ਬਣੇ ਅਤੇ ਇੱਕੋ ਹੀ ਸਿੱਖੀ ਦਾ ਨਾਤਾ ਹੈ ਉਹਦੇ ਲਈ ਅਰਦਾਸ ਕਰੋ ਬਜਾਏ ਕਹਿਣ ਦੇ ਵੀ ਬਹੁਤ ਚੰਗਾ ਕੀਰਤਨ ਬਹੁਤ ਵਧੀਆ ਕਥਾ ਬਹੁਤ ਵਧੀਆ ਵਿਚਾਰ ਨਹੀਂ ਗੁਰੂ ਅੱਗੇ ਅਰਦਾਸ ਕਰੋ ਜੋ ਵਿਚਾਰ ਹੈ ਉਹ ਆਚਾਰ ਬਣ ਜਾਏ ਕਰੋ ਕਿਰਪਾ ਔਰ ਉਚਾਰਨ ਕਰੋ ਜੀ ਗੁਰੂ ਵਾਹਿਗੁਰੂ। ਸਭ ਦੀ ਭਾਵਨਾ ਨੂੰ ਭਾਗ ਲਾ ਕੇ ਆਪਣੀ ਪ੍ਰੀਤ ਪ੍ਰਤੀਤ ਬਖਸ਼ਣ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।